ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਰਹਾਉ ਹਰ ਕੇ ਗੁਣ ਹਰ ਭਾਵਦੇ, ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮਾ ਘੁੰਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਉ ਹੋ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਹਾਰੀ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਤਿਨ ਵਿਟੋ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ। ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ। ਤਿਨ ਵਿਟੋ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਨ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸਰਬ ਸੁੱਖਾਂ ਦੇ ਦਾਤੇ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਸਤਿਗੁਰੂ ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਅਤਿਅੰਤ ਵਡਭਾਗੀ ਹੋ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਪਾਵਨ ਅਸਥਾਨ 'ਤੇ ਆਪ ਜੀ ਜੁੜ ਬੈਠੇ ਹੋ। ਵਾਹਿਗੁਰੂ ਜੀ ਨੇ ਜੋ ਸਾਨੂੰ ਮਨੁੱਖਾ ਦੇ ਹੀ ਬਖਸ਼ਿਸ਼ ਕੀਤੀ ਹੈ, ਇਹਦਾ ਮੁੱਖ ਮਕਸਦ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਤੋਂ ਹੈ। ਜੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਉਹਦੇ ਪਿਆਰ 'ਚ ਨਾ ਜੁੜ ਸਕੇ ਤਾਂ ਗੁਰਦੇਵ ਕਹਿੰਦੇ ਜ਼ਿੰਦਗੀ ਦਾ ਮਨੋਰਥ ਹੈ ਹੀ ਕੀ ਹੈ। ਗੁਰੂ ਕੇ ਪਾਵਨ ਬਚਨ ਕੇ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ। ਜੇ ਵਾਹਿਗੁਰੂ ਜੀ ਦੀ ਭਾਓ ਭਗਤੀ ਜ਼ਿੰਦਗੀ ਵਿੱਚ ਨਹੀਂ ਹੈ ਤਾਂ ਆਪਾਂ ਜ਼ਿੰਦਗੀ ਦਾ ਫਲ ਕੀ ਗਣੀਏ ਕਿ ਆਪਾਂ ਬਹੁਤ ਵਧੀਆ ਖਾਂਦੇ ਹਾਂ, ਬਹੁਤ ਵਧੀਆ ਪਹਿਨਦੇ ਹਾਂ। ਸਾਡੇ ਨਾਲੋਂ ਵਧੀਆ ਹੋ ਸਕਦਾ ਹੋਰਨਾਂ ਸ਼੍ਰੇਣੀਆਂ ਦੇ ਜੀਵ ਵੀ ਖਾਂਦੇ ਹੋਣ, ਪਰ ਮਨੁੱਖ ਇਸ ਕਰਕੇ ਹੀ ਮਹਾਨ ਹੈ ਕਿ ਇਹਨੂੰ ਵਾਹਿਗੁਰੂ ਜੀ ਨੇ ਜੋ ਸਿਮਰਨ ਸ਼ਕਤੀ ਦਿੱਤੀ, ਯਾਦਾਸ਼ਤ ਦਿੱਤੀ ਹੈ, ਉਹਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਲਏ। ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦਾ ਸਭ ਤੋਂ ਮਹਾਨ ਉੱਤਮ ਮਾਰਗ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ, ਉਹ ਹੈ ਸਤਸੰਗਤ, ਗੁਰਬਾਣੀ ਦੀ ਸਿਫਤ ਸਲਾਹ, ਗੁਰਬਾਣੀ ਦਾ ਕੀਰਤਨ ਵਿਚਾਰ, ਜਿੱਥੇ ਆਪ ਜੀ ਨੇ ਗੁਰੂ ਗੋਦ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਮੁੱਖ ਵਾਕ ਜੋ ਅੱਜ ਆਪ ਜੀ ਸਰਵਣ ਕਰ ਰਹੇ ਸੀ, ਤਿਲੰਗਵਾਰ ਰਾਗ ਵਿੱਚੋਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਪਾਵਨ ਅਮੋਲ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਗੁਰਦੇਵ ਜੀ ਨੇ ਜਿੱਥੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਆਓ ਮਿਲ ਕੇ ਬੈਠੀਏ, ਉੱਥੇ ਨਾਲ ਗੁਰੂ ਦੀ ਮਹਿਮਾ ਗਾਇਨ ਕੀਤੀ ਹੈ ਕਿ ਗੁਰੂ ਕੋਲ ਬੈਠ ਕੇ ਹੀ ਸਾਨੂੰ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਦਾ ਪਤਾ ਲੱਗਣਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬਚਨ ਲਿਖਿਆ ਹੈ ਕਿ ਦੁਨੀਆ 'ਚ ਸੰਤ ਜਨ ਵਡਭਾਗੀ ਨੇ, ਭਗਤ ਜਨ ਵਡਭਾਗੀ ਨੇ, ਗੁਰਮੁਖ ਜਨ ਵਡਭਾਗੀ ਨੇ, ਸਾਧੂ ਜਨ ਵਡਭਾਗੀ ਨੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰਚਰਣੀ ਸਿੱਖ ਪੜ੍ਹਤੇ ਆ। ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ ਇਸ ਸੰਸਾਰ ਦੇ ਅੰਦਰ। ਗੁਰੂ ਕੋਲ ਆ ਕੇ ਵਾਹਿਗੁਰੂ ਜੀ ਦੇ ਨਾਮ ਦਾ ਗਿਆਨ ਮਿਲਦਾ, ਸੋਝੀ ਮਿਲਦੀ, ਨਾਮ ਦੀ ਦਾਤ ਮਿਲਦੀ ਹੈ। ਫਿਰ ਸਤ ਸੰਗਤ ਵਿੱਚ ਬੈਠ ਕੇ ਗੁਰੂ ਦੇ ਦਿੱਤੇ ਹੋਏ ਨਾਮ ਨਾਲ ਜੁੜ ਕੇ ਮਨੁੱਖ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ। ਇਸ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਜਿੱਥੇ ਗੁਰੂ ਦੀ ਮਹਿਮਾ ਗਾਇਨ ਕੀਤੀ ਹੈ, ਗੁਰਸਿੱਖਾਂ ਦੀ ਵਡਿਆਈ ਕਰਦਿਆਂ ਉਹਨਾਂ ਦੀ ਸੰਗਤ ਦੀ ਜਾਚਨਾ ਕੀਤੀ, ਨਾਮ ਜਪਣ ਵਾਲਿਆਂ ਦੀ ਵਡਿਆਈ ਕੀਤੀ ਹੈ, ਜਿਹੜੇ ਨਾਮ ਨਾਲੋਂ ਟੁੱਟ ਗਏ ਨੇ, ਔਗਣਾਂ ਵਿਕਾਰਾਂ 'ਚ ਪੈ ਕੇ ਜ਼ਿੰਦਗੀ ਅਕਾਰਥ ਕਰ ਰਹੇ ਨੇ, ਥੋੜ੍ਹਾ ਕੁ ਜ਼ਿਕਰ ਉਹਨਾਂ ਦਾ ਵੀ ਕੀਤਾ। ਅਤੇ ਅਖੀਰ 'ਤੇ ਗੁਰੂ ਬਾਬਾ ਜੀ ਨੇ ਇੱਕ ਗੱਲ ਕਹੀ, ਵਾਹਿਗੁਰੂ ਜੀਓ, ਦਰਅਸਲ ਇਹ ਸਾਰੀ ਸ੍ਰਿਸ਼ਟੀ ਆਪ ਜੀ ਦੀ ਬਣਾਈ ਹੈ, ਰੰਗੀ ਰੰਗੀ ਹਾਥੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ। ਇਹ ਸਾਰੇ ਰੰਗਾਂ ਦੇ ਜੀਵ ਆਪ ਜੀ ਦੇ ਬਣਾਏ ਹੋਏ ਨੇ। ਗੁਰੂ ਕੌਣ ਹੈ? ਦੁਨਿਆਵੀ ਤੌਰ 'ਤੇ ਜਿਹਦੇ ਪਾਸੋਂ ਆਪਾਂ ਚਾਰ ਅੱਖਰ ਸਿੱਖ ਲਈਏ, ਕੋਈ ਗੱਲ ਸਿੱਖ ਲਈਏ, ਨਾ ਆਪਾਂ ਕਹਿੰਦੇ ਮੇਰਾ ਗੁਰੂ ਹੈ, ਪਰ ਗੁਰਮਤਿ ਦੀ ਬੋਲੀ ਵਿੱਚ ਗੁਰੂ ਦੇ ਅਰਥ ਨਹੀਂ ਨੇ। ਗੁਰਬਾਣੀ 'ਚ ਗੁਰੂ ਦੀ ਬੜੀ ਮਹਿਮਾ ਗਾਇਨ ਕੀਤੀ ਹੈ। ਸਾਹਿਬ ਜੀ ਨੇ ਇੱਕ ਥਾਂ 'ਤੇ ਬਚਨ ਕਹੇ ਨੇ ਕਿ ਸਹਿਸ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਏ। ਕੈਸਾ ਗੁਰੂ ਹੈ? ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕਬਾਰ ਗੁਰ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਸ ਪਰਮ। ਗੁਰੂ ਦੇ ਦਰ ਤੋਂ ਦੁਨਿਆਵੀ ਦਾਤਾਂ ਤਾਂ ਮਿਲਦੀਆਂ ਹੀ ਨੇ, ਸਰਬ ਨਿਧਾਨ ਦਾ ਦਾਤਾ ਤਾਂ ਹੈ, ਪਰ ਗੁਰੂ ਦੀ ਜੋ ਮਹਾਨ ਵਡਿਆਈ ਉਹ ਹੈ ਜੀ ਕਾ ਦਾਤਾ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਾਨੂੰ ਆਤਮਕ ਤੌਰ 'ਤੇ ਜਿਉਂਦਿਆਂ ਕਰ ਦੇਵੇ, ਮੁਰਦਾ ਲੋਕਾਂ ਵਿੱਚ ਇੱਕ ਆਤਮਕ ਜੀਵਨ ਪੈਦਾ ਕਰ ਦੇਵੇ, ਉਹ ਗੁਰੂ ਹੈ।
ਗੁਰੂ ਉਹ ਹੈ ਜਿਹਦੇ ਕੋਲ ਆ ਕੇ ਸਾਡੇ ਹਿਰਦੇ 'ਚੋਂ ਹੋਮੇ ਕੱਟੀ ਜਾਏ। ਹਰ ਨਾਮੋਂ ਮੰਤਰ ਦਰੜਾਏ ਦਾ ਕੱਟੇ ਹੋਮੇ ਰੋਗ, ਜਿਹੜਾ ਸਾਡੇ ਹਿਰਦੇ 'ਚੋਂ ਅਹੰਕਾਰ ਨੂੰ ਕੱਟ ਕੇ ਹਿਰਦੇ 'ਚ ਨਾਮ ਟਿਕਾ ਦੇਵੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕਹੇ ਨੇ ਕਿ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਹਦੇ ਕੋਲ ਆ ਕੇ ਸਾਡੇ ਹਿਰਦੇ 'ਚੋਂ ਹੰਕਾਰ ਮਿਟ ਜਾਏ, ਜਿਹਦੇ ਦਰਸ਼ਨ ਦੀਦਾਰ ਕੀਤਿਆਂ ਸਾਡਾ ਮਨ ਸਦੀਵੀ ਖੇੜੇ ਵਿੱਚ ਆ ਜਾਏ, ਉਹ ਗੁਰੂ ਹੈ। ਜੇ ਗੁਰੂ ਦੀ ਇੰਨੀ ਮਹਾਨ ਵਡਿਆਈ ਹੈ ਤਾਂ ਸਿੱਖ ਵੀ ਉਹ ਨਹੀਂ ਜਿਹਨੇ ਕੇਵਲ ਦੋ ਅੱਖਰ ਸਿੱਖ ਲਏ ਜਿਵੇਂ ਉਹਦਾ ਸਿੱਖ ਬਣ ਗਿਆ। ਸਿੱਖ ਦਾ ਅਰਥ ਇਹ ਹੈ ਕਿ ਅਜਿਹੇ ਗੁਰੂ ਕੋਲ ਆ ਕੇ ਜਿਸ ਦੇ ਮਨ ਵਿੱਚ ਉਸ ਸੱਤ ਧਰਮ ਨੂੰ ਪ੍ਰਾਪਤ ਕਰਨ ਦੇ ਲਈ ਚਾਹ ਪੈਦਾ ਹੋ ਜਾਏ ਅਤੇ ਉਹਨੂੰ ਪ੍ਰਾਪਤ ਕਰਨ ਦੇ ਲਈ ਸਦਾ ਹੀ ਉਹ ਯਤਨਸ਼ੀਲ ਰਹੇ, ਉਸ ਸੱਚ ਦੇ ਵਿੱਚ ਲਿਵਲੀਨ ਹੋਣ ਲਈ ਸਦਾ ਯਤਨਸ਼ੀਲ ਰਹੇ, ਉਹ ਸਿੱਖ ਹੈ। ਇਸ ਕਰਕੇ ਜਿੱਥੇ ਗੁਰੂ ਦੀ ਮਹਿਮਾ ਗਾਇਨ ਕੀਤੀ ਹੈ, ਗੁਰਸਿੱਖਾਂ ਦੀ ਤਾਰੀਫ ਕੀਤੀ ਹੈ, ਸਾਨੂੰ ਵੀ ਪ੍ਰੇਰਣਾ ਕੀਤੀ ਕਿ ਆਪਾਂ ਗੁਰੂ ਕੋਲ ਬੈਠ ਕੇ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਸਰਵਣ ਕਰੀਏ। ਆਓ ਆਪਾਂ ਸਾਰੇ ਮਿਲ ਕੇ ਸਤਿਗੁਰੂ ਜੀ ਦੇ ਇਸ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਇੱਕ ਵਾਰ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ।
ਤਿਲੰਗ ਰਾਗ ਦਾ ਇਹ ਪਾਵਨ ਮੁੱਖ ਵਾਕ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਕ 725 'ਤੇ ਸੁਭਾਇਮਾਨ ਹੈ ਜੀ। ਗੁਰਦੇਵ ਬਖਸ਼ਿਸ਼ ਕਰ ਰਹੇ ਨੇ ਮੁੱਖ ਵਾਕ ਰਾਹੀਂ।
ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ।
ਸਾਹਿਬ ਜੀ ਕਹਿੰਦੇ ਆ ਮੇਰੇ ਗੁਰਸਿੱਖ ਮਿਲ, ਆਪਾਂ ਮਿਲ ਕੇ ਬੈਠੀਏ, ਦੇਖ ਵਾਹਿਗੁਰੂ ਜੀ ਦੀਆਂ ਜੋ ਕਥਾ ਕਹਾਣੀਆਂ, ਵਾਹਿਗੁਰੂ ਜੀ ਦੀ ਸਿਫਤ ਸਲਾਹ ਹੈ, ਉਹ ਮੈਨੂੰ ਮੇਰੇ ਗੁਰੂ ਨੇ, ਮਿੱਤਰ ਨੇ ਸੁਣਾਈ ਹੈ। ਗੁਰੂ ਦੀ ਮਹਿਮਾ ਇਹ ਹੈ ਕਿ ਗੁਰੂ ਪਰਮਾਤਮਾ ਦੀ ਗੱਲ ਸੁਣਾਉਂਦਾ ਹੈ। ਦੁਨੀਆਂ ਦੀਆਂ ਗੱਲਾਂ ਸੁਣਾਉਣ ਵਾਲੇ ਬਹੁਤ ਨੇ, ਆਪਾਂ ਸਾਰਾ ਦਿਨ ਸੁਣਦੇ ਰਹਿੰਦੇ ਹਾਂ, ਪਰ ਗੁਰੂ ਸਾਨੂੰ ਵਾਹਿਗੁਰੂ ਜੀ ਦੀ ਗੱਲ ਸੁਣਾਉਂਦਾ, ਵਾਹਿਗੁਰੂ ਜੀ ਦੇ ਪਿਆਰ ਜੁੜਦਾ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬਚਨ ਕਿਹਾ, ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦਰੜਾਵੈ ਰਾਮ ਰਾਜ। ਜਿਨ੍ਹਾਂ ਨੇ ਪੂਰੇ ਗੁਰੂ ਦੇ ਦਰਸ਼ਨ ਦੀਦਾਰ ਕੀਤੇ, ਚਰਨ ਪਰਸੇ ਦਰਸ਼ਨ ਭੇਟੇ, ਗੁਰੂ ਉਹਨਾਂ ਨੂੰ ਕੇਵਲ ਤਾਂ ਕੇਵਲ ਨਾਮ ਦ੍ਰਿੜ ਕਰਾਉਂਦਾ। ਤਿੰਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਤੇ ਆਵੇ। ਦੁਨਿਆਵੀ ਪਦਾਰਥ ਆਪਾਂ ਮੰਗਦੇ ਹਾਂ, ਦੇਖੋ ਕੋ ਕਿਤੇ ਜਾਂਦਾ ਹੈ, ਕੋ ਕਿਤੇ ਜਾਂਦਾ, ਪਰ ਸਭ ਕੁਝ ਕਰਨ ਦੇ ਨਾਲ ਸਾਡੀਆਂ ਭੁੱਖਾਂ ਤਾਂ ਨਹੀਂ ਨਾ ਮਿਟਦੀਆਂ, ਸਦੀਵੀ ਸੁੱਖ ਤਾਂ ਨਹੀਂ ਨਾ ਪ੍ਰਾਪਤ ਹੁੰਦਾ। ਧੰਨ ਆ ਜਾਂਦਾ, ਹੋਰ ਦੁਖੀ ਹੋ ਜਾਂਦੇ, ਪਦਾਰਥ ਆ ਜਾਂਦੇ, ਹੋਰ ਦੁਖੀ ਹੋ ਜਾਂਦੇ ਨੇ। ਭਾਈ ਮਰਦਾਨਾ ਜੀ ਨੇ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਿਹਾ, ਪਾਤਸ਼ਾਹ ਬਹੁਤ ਕੁਝ ਮੰਗਿਆ ਤੁਹਾਡੇ ਕੋਲੋਂ, ਕਿਰਪਾ ਕਰਕੇ ਮੈਨੂੰ ਉਹ ਦਾਤ ਦੇ ਦਿਓ ਜਿਹਨੂੰ ਪ੍ਰਾਪਤ ਕਰਕੇ ਹੋਰ ਮੰਗਣ ਦੀ ਲੋੜ ਨਾ ਪਏ, ਮੈਨੂੰ ਸਬਰ ਸੰਤੋਖ ਦੇ ਦਿਓ। ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਭਾਈ ਮਰਦਾਨਾ ਜੀ ਰੱਜ ਗਏ, ਬ੍ਰਹਮ ਵਿੱਚ ਲਿਵਲੀਨ ਹੋ ਗਏ। ਬਸ ਸਤਿਗੁਰੂ ਜੀ ਦੀ ਮਨੋਰਥ ਇਹ ਹੈ ਕਿ ਜਿਹੜਾ ਗੁਰੂ ਦੇ ਦਰ 'ਤੇ ਆ ਜਾ ਕੇ ਆ ਜਾਏ ਉਹਦੀਆਂ ਭੁੱਖਾਂ ਹੀ ਮਿਟ ਜਾਣ। ਗੁਰਸਿੱਖਾਂ ਕੀ ਸਭ ਭੁੱਖ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਹਰ ਪ੍ਰਾਣੀ ਤ੍ਰਿਪਤ ਹੋ ਜਾਏ। ਗੁਰਦੇਵ ਸਾਨੂੰ ਮੰਗਤਾ ਨਹੀਂ, ਗੁਰਦੇਵ ਸਾਨੂੰ ਰਾਜਾ ਬਣਾਉਣਾ ਚਾਹੁੰਦੇ ਨੇ। ਮਨੁੱਖ ਹੈ ਸ੍ਰਿਸ਼ਟੀ ਦਾ ਰਾਜਾ, ਅਤੇ ਗੁਰੂ ਕੋਲ ਆ ਕੇ ਸਾਨੂੰ ਉਸ ਰਜ ਪੁਣੇ ਦਾ ਪਤਾ ਲੱਗਦਾ, ਉਹਦੀ ਸੋਝੀ ਹੁੰਦੀ। ਇਸ ਕਰਕੇ ਭਾਈ ਆਓ ਗੁਰੂ ਕੋਲ ਬੈਠੀਏ, ਕਿਉਂਕਿ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਉਸ ਵਾਹਿਗੁਰੂ ਜੀ ਦੀਆਂ ਜੋ ਕਥਾ ਕਹਾਣੀਆਂ ਨੇ, ਉਹਦੀ ਸਿਫਤ ਸਲਾਹ ਹੈ, ਉਹ ਮੈਨੂੰ ਮੇਰੇ ਗੁਰੂ ਨੇ, ਮਿੱਤਰ ਨੇ ਸੁਣਾਈ ਹੈ।
ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ।
ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਣੇ। ਸਦਾ ਬਲਿਹਾਰ ਹਾਂ ਆਪਣੇ ਸਤਿਗੁਰੂ ਤੋਂ, ਆਪਣੇ ਗੁਰੂ ਤੋਂ ਸਦਾ ਵਾਰਣੇ ਜਾਂਦਾ ਹਾਂ ਮੈਂ।
ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ।
ਅਤੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ, ਤੂੰ ਮੈਨੂੰ ਆ ਕੇ ਮਿਲ, ਆਪਾਂ ਮਿਲ ਕੇ ਉਸ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਸਾਂਝੀਆਂ ਕਰੀਏ, ਵਾਹਿਗੁਰੂ ਜੀ ਦੀ ਸਿਲਸਿਲਾ ਵਿੱਚ ਜੁੜੀਏ।
ਰਹਾਉ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ।
ਦੇਖੋ ਵਾਹਿਗੁਰੂ ਜੀ ਨੂੰ ਗੱਲ ਕੀ ਚੰਗੀ ਲੱਗਦੀ ਹੈ ਕਿ ਜਿਹਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਆ ਜਾਣ। ਦੇਖੋ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜੋ ਵਸੀਲਾ ਹੈ ਨਾ, ਸਿੱਧਾ ਨੇ ਇੱਕ ਵਾਰੀ ਬਚਨ ਕੀਤਾ ਬਾਬਾ ਨਾਨਕ ਜੀ ਪਰਮਾਤਮਾ ਨੂੰ ਮਿਲਣ ਦਾ ਮਾਰਗ ਕੀ ਹੈ। ਸਤਿਗੁਰੂ ਜੀ ਕਹਿਣਗੇ ਪਰਮਾਤਮਾ ਵਰਗਾ ਸੁਭਾਅ ਬਣਾ ਲਓ। ਜੇ ਸਾਡਾ ਸੁਭਾਅ ਰਲ ਜਾਏਗਾ ਪਰਮਾਤਮਾ ਨਾਲ ਮੇਲ ਤਾਂ ਹੋਏਗਾ। ਪਰਮਾਤਮਾ ਵਰਗਾ ਸੁਭਾਅ ਤਾਂ ਬਣੇਗਾ ਜੇ ਪਰਮਾਤਮਾ ਵਾਲੇ ਗੁਣ ਸਾਡੇ 'ਚ ਆ ਜਾਣਗੇ, ਅਤੇ ਪਰਮਾਤਮਾ ਵਾਲੇ ਗੁਣ ਤਾਂ ਆਉਣਗੇ ਜੇ ਆਪਾਂ ਗੁਣ ਸੁਣਾਂਗੇ, ਗੁਣ ਗਾਇਨ ਕਰਾਂਗੇ। ਬਾਣੀ ਪੜ੍ਹਨ ਦਾ, ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਮਕਸਦ ਇਹ ਹੈ ਕਿ ਪਰਮਾਤਮਾ ਵਾਲੇ ਗੁਣ ਸਾਡੇ 'ਚ ਆ ਜਾਣ। ਅਤੇ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ, ਜਿਹੜਾ ਪਰਮਾਤਮਾ ਦੇ ਗੁਣਾਂ ਦਾ ਧਾਰਨੀ ਬਣ ਜਾਂਦਾ, ਉਹ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ। ਪਰ ਇਹ ਗੁਣਾਂ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ।
ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ।
ਜਿਹਨੇ ਗੁਰੂ ਦੇ ਭਾਣੇ ਨੂੰ ਮੰਨਿਆ, ਗੁਰੂ ਦੇ ਹੁਕਮ ਨੂੰ ਮੰਨਿਆ, ਜਿਹੜਾ ਗੁਰੂ ਦੀ ਰਜ਼ਾ ਵਿੱਚ ਆ ਗਿਆ, ਮੈਂ ਉਹਨਾਂ ਤੋਂ ਵਾਰ ਵਾਰ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਗੁਰੂ ਨੂੰ ਪਿਆਰਾ ਹੀ ਉਹੀ ਲੱਗਦਾ ਜਿਹਨੂੰ ਗੁਰੂ ਦਾ ਭਾਣਾ ਮਿੱਠਾ ਲੱਗਦਾ। ਗੁਰਮਤਿ ਦਾ ਜੋ ਮੁੱਖ ਧੁਰਾ ਹੈ ਨਾ, ਉਹ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਦੀ ਰਜਾ 'ਚ ਚੱਲਣਾ, ਉਹਦੇ ਭਾਣੇ 'ਚ ਚੱਲਣਾ। ਸਵਾਲ ਹੈ ਕਿ ਵਾਹਿਗੁਰੂ ਜੀ ਤਾਂ ਨਿਰਾਕਾਰ ਹੈ, ਵਾਹਿਗੁਰੂ ਜੀ ਤਾਂ ਅਰੂਪ ਹੈ, ਸਾਨੂੰ ਨਜ਼ਰ ਨਹੀਂ ਆ ਰਿਹਾ। ਜੋ ਸਾਨੂੰ ਨਜ਼ਰ ਨਹੀਂ ਆ ਰਿਹਾ, ਉਹਦੇ ਭਾਣਿਆਂ ਦਾ ਕਿਵੇਂ ਪਤਾ ਲੱਗੇ, ਉਹਦੇ ਹੁਕਮ ਦਾ ਕਿਵੇਂ ਪਤਾ ਲੱਗੇ, ਉਹਦੇ ਹੁਕਮ 'ਚ ਕਿਵੇਂ ਚੱਲਿਆ ਜਾਏ। ਅਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰ ਵਿੱਚ ਆਪ ਰੱਖੀ ਹੁਣ ਕਰ ਪ੍ਰਗਟ ਆਖ ਸੁਣਾਇਆ, ਗੁਰੂ 'ਚ ਆਪ ਬੈਠ ਕੇ ਵਾਹਿਗੁਰੂ ਜੀ। ਹੁਣ ਜਿਹਨੂੰ ਗੁਰੂ ਕਾ ਭਾਣਾ ਮਿੱਠਾ ਲੱਗੇਗਾ, ਜਿਹੜਾ ਗੁਰੂ ਕੇ ਭਾਣੇ 'ਚ ਆ ਜਾਏਗਾ, ਉਹ ਸਹਿਜੇ ਹੀ ਵਾਹਿਗੁਰੂ ਜੀ ਦੇ ਭਾਣੇ 'ਚ ਆ ਜਾਏਗਾ। ਜਿਹਨੂੰ ਗੁਰੂ ਕਾ ਭਾਣਾ ਮਿੱਠਾ ਨਹੀਂ ਲੱਗਦਾ, ਉਹ ਵਾਹਿਗੁਰੂ ਜੀ ਦੇ ਭਾਣੇ ਨੂੰ ਕਿਵੇਂ ਮਿੱਠਾ ਸਮਝੇਗਾ। ਜਿਹਨੂੰ ਗੁਰੂ ਕੀ ਬਾਣੀ ਮਿੱਠੀ ਨਹੀਂ ਲੱਗਦੀ, ਉਹਨੂੰ ਨਾਮ ਕਿਵੇਂ ਮਿੱਠਾ ਲੱਗੇਗਾ। ਇਸ ਕਰਕੇ ਸਾਹਿਬ ਕਹਿੰਦੇ, ਜਿਹਨੇ ਗੁਰੂ ਦਾ ਭਾਣਾ ਮੰਨਿਆ ਹੈ ਨਾ, ਮੈਂ ਉਹਨਾਂ ਤੋਂ ਵਾਰ ਵਾਰ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ।
ਜਿਨ੍ਹਾਂ ਨੇ ਪਿਆਰੇ ਗੁਰੂ ਦੇ ਦੀਦਾਰ ਕੀਤੇ ਨੇ, ਹੁਣ ਅਸੀਂ ਕਹਾਂਗੇ ਅਸੀਂ ਤਾਂ ਰੋਜ਼ ਹੀ ਗੁਰੂ ਦੇ ਦੀਦਾਰ ਕਰਦੇ ਹਾਂ, ਭਾਗਾਂ ਵਾਲੇ ਨੇ ਜਿਹੜੇ ਗੁਰੂ ਕੇ ਦੀਦਾਰ ਕਰਦੇ ਨੇ। ਪਰ ਗੁਰੂ ਕੇ ਦੀਦਾਰ ਜਿੱਥੇ ਆਪਾਂ ਇਹਨਾਂ ਨੇਤਰਾਂ ਨਾਲ ਕਰਦੇ ਹਾਂ, ਉੱਥੇ ਗੁਰੂ ਦੇ ਦੀਦਾਰ ਦਾ ਅਰਥ ਹੈ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਲੈਣਾ। ਗੁਰੂ ਦੇ ਦੀਦਾਰ ਦਾ ਅਰਥ ਇਹ ਹੈ ਗੁਰੂ ਕੇ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰ ਲੈਣਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਲਿਖਿਆ, ਕਬੀਰ ਗੁਰ ਮਿਲਿਆ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ। ਗੁਰੂ ਮਿਲਿਆ ਤੇ ਤਾਂ ਹੀ ਜਾਣਿਆ ਜਾਏਗਾ, ਜਿਵੇਂ ਕਹਿ ਲਓ ਕਿ ਗੁਰੂ ਕੇ ਦੀਦਾਰ 'ਤੇ ਤਾਂ ਹੀ ਆਪਾਂ ਗਿਣਾਂਗੇ ਜੇ ਸਾਡੇ ਹਿਰਦੇ 'ਚੋਂ ਅਹੰਕਾਰ ਮਿਟ ਗਿਆ, ਫਿਰ ਸਫਲ ਦਰਸ਼ਨ ਹੋ ਗਏ। ਇਸ ਕਰਕੇ ਗੁਰੂ ਦੇ ਦੀਦਾਰ ਕੇਵਲ ਇਹਨਾਂ ਅੱਖਾਂ ਨਾਲ ਨਹੀਂ, ਗੁਰੂ ਕੇ ਦੀਦਾਰ ਕਰਨੇ ਸੁਰਤ ਦੇ ਨੇਤਰਾਂ ਦੇ ਨਾਲ, ਸੁਰਤ ਸ਼ਬਦ ਵਿੱਚ ਜੋੜਨੀ, ਇਹ ਗੁਰੂ ਕੇ ਦੀਦਾਰ ਨੇ। ਜਿੱਥੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆਪਾਂ ਇਹਨਾਂ ਅੱਖੀਆਂ ਨਾਲ ਗੁਰੂ ਕੇ ਦੀਦਾਰ ਕਰ ਰਹੇ, ਅੱਖਾਂ ਸਫਲ ਹੋ ਰਹੀਆਂ ਨੇ। ਜਦੋਂ ਸੁਰਤ ਗੁਰੂ ਕੇ ਸ਼ਬਦ ਵਿੱਚ ਲਵਲੀਨ ਹੋ ਜਾਏਗੀ ਨਾ, ਫਿਰ ਗੁਰੂ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰ ਕਰਦਿਆਂ ਖੇੜਾ ਆ ਜਾਏਗਾ। ਜਿਸ ਪੇਖਤ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਜਿਹਦੇ ਦੀਦਾਰ ਕੀਤਿਆਂ ਮਨ ਆਨੰਦ ਚੱਲਿਆ ਜਾਏ। ਇਸ ਕਰਕੇ ਸਾਹਿਬ ਕਹਿੰਦੇ, ਜਿਨ੍ਹਾਂ ਨੇ ਭਈ ਗੁਰੂ ਦੇ ਦੀਦਾਰ ਕੀਤੇ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ, ਵਾਰਨੇ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ।
ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ, ਗੁਰੂ ਦੇ ਭਾਣੇ ਨੂੰ ਮੰਨ ਕੇ ਗੁਰੂ ਕੀ ਰਜਾ ਚੱਲੇ, ਇੱਕ ਨੌਕਰੀ ਹੁੰਦੀ, ਇੱਥੇ ਚਾਕਰੀ ਦਾ ਅਰਥ ਹੈ ਕਿ ਗੁਰੂ ਨੂੰ ਆਪਣਾ ਆਪ ਚਾਕਰ ਲੱਗੇ, ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਨ ਤਿਸ ਨੂੰ ਅਗਲੀ ਵਜੋ ਪੇ ਦੂਣਾ ਖਾਏ। ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਉਹਨਾਂ ਤੋਂ ਵਾਰ ਵਾਰ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ।
ਹੇ ਵਾਹਿਗੁਰੂ ਜੀਓ, ਤੁਹਾਡਾ ਜੋ ਨਾਮ ਹੈ ਨਾ, ਇਹ ਦੁੱਖਾਂ ਨੂੰ ਮਿਟਣ ਵਾਲਾ ਹੈ। ਗੁਰੂ ਕੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਨੇ ਕਿ ਬਹੁਤ ਸਾਰੀਆਂ ਲੱਕੜਾਂ ਜਾਂ ਹੋਰ ਬਾਲਣ ਇਕੱਠਾ ਕਰਕੇ ਰੱਖ ਦਿਓ, ਬਲਣਸ਼ੀਲ ਚੀਜ਼ਾਂ ਇਕੱਠੀਆਂ ਕਰ ਦਿਓ, ਢੇਰ ਲੱਗ ਜਾਣ, ਪਰ ਉਹਦੇ ਵਿੱਚ ਥੋੜ੍ਹੀ ਜਿਹੀ ਅੱਗ ਰੱਖ ਦਿਓ, ਉਹ ਥੋੜ੍ਹੀ ਜਿਹੀ ਅੱਗ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। ਜ਼ਿੰਦਗੀ 'ਚ ਬੜੇ ਦੁੱਖ ਹੋਣ, ਗੁਰਦੇਵ ਕਹਿੰਦੇ ਈਂਧਣ ਕੀਤੋ ਮੂੰਹ ਘਣਾ, ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਦੀਆਂ ਖਲਾਣ ਅਤੇ ਉਹਦੇ ਵਿੱਚ ਭੋਰਾ ਕੁ ਅੱਗ ਰੱਖ ਦਿੱਤੀ ਜਾਏ। ਈਂਦਮ ਕੀਤੋ ਮੂੰਹ ਘੜਾਂ ਭੋਰੀ ਦਿੱਤਿਓ ਪਹਾਏ। ਸਾਹਿਬ ਜੀ ਕਹਿੰਦੇ ਜੇ ਕਿਤੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਜਾਏ ਨਾ, ਮਨ ਵਸੰਦੋ ਹੱਬ ਸੋ ਨਾਨਕ ਹੱਬੜੇ ਦੁੱਖੜੇ ਉਲਾਹੇ, ਸਭ ਦੁੱਖ ਦਲਿੱਦਰ ਖਤਮ ਹੋ ਜਾਂਦੇ ਨੇ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਨਾਮ ਜਿਹੜਾ ਹੈ ਨਾ, ਇਹ ਦੁੱਖਾਂ ਨੂੰ ਮੇਟਣ ਵਾਲਾ ਹੈ, ਇਹ ਦੁੱਖਾਂ ਤੋਂ ਮੁਕਤੀ ਪਾਉਣ ਵਾਲਾ ਹੈ।
ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ।
ਪਰ ਇਹ ਨਾਮ ਦੀ ਦਾਤ ਜਿਹੜੀ ਹੈ ਇਹ ਗੁਰੂ ਦੀ ਸੇਵਾ ਕਰਕੇ ਮਿਲਦੀ ਹੈ, ਗੁਰੂ ਕੇ ਭਾਣੇ ਚੱਲ ਕੇ ਮਿਲਦੀ ਹੈ। ਅਤੇ ਗੁਰੂ ਦੇ ਦਰ 'ਤੇ ਜਦੋਂ ਆ ਕੇ ਆਪਾਂ ਗੁਰਮੁਖ ਬਣ ਜਾਂਦੇ ਹਾਂ, ਗੁਰੂ ਦੇ ਸਨਮੁਖ ਹੋ ਜਾਂਦੇ ਹਾਂ, ਗੁਰੂ ਦੀ ਰਜ਼ਾ ਵਿੱਚ ਚੱਲਦੇ ਹਾਂ, ਸਾਹਿਬ ਜੀ ਕਹਿੰਦੇ ਉਹ ਪਾਰ ਉਤਾਰਾ ਹੋ ਜਾਂਦਾ। ਪਾਰ ਉਤਾਰੇ ਦਾ ਅਰਥ ਇਹ ਹੈ ਕਿ ਗੁਰੂ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਮਨੁੱਖ ਦੀ ਦੁੱਖਾਂ ਤੋਂ ਮੁਕਤੀ ਹੋ ਜਾਂਦੀ ਹੈ, ਵਿਕਾਰਾਂ ਤੋਂ ਔਗਣਾਂ ਤੋਂ ਮੁਕਤ ਹੋ ਜਾਂਦਾ ਹੈ ਮਨੁੱਖ।
ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ।
ਬਈ ਜਿਹੜੇ ਵਾਹਿਗੁਰੂ ਜੀ ਦਾ ਨਾਮ ਸਿਮਰਦੇ ਨੇ ਉਹੀ ਮਨੁੱਖ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਨੇ। ਇਵੇਂ ਕਹਿ ਲਓ ਕਿ ਉਹਨਾਂ ਦਾ ਜੀਵਨ ਸਫਲ ਹੈ, ਉਹ ਵਾਹਿਗੁਰੂ ਜੀ ਦੇ ਦਰ 'ਤੇ ਸੁਰਖਰੂ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਲੇਖੇ 'ਚ ਲੱਗ ਜਾਂਦਾ ਹੈ।
ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਸਦਾ ਬਲਿਹਾਰ ਜਾਂਦਾ ਹਾਂ, ਜਿਹੜੇ ਗੁਰੂ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਦੇ ਪਿਆਰ 'ਚ ਲਿਵਲੀਨ ਹੋ ਗਏ, ਜਿਹੜੇ ਪ੍ਰਵਾਨ ਹੋ ਗਏ ਵਾਹਿਗੁਰੂ ਜੀ ਦੇ ਦਰ 'ਤੇ।
ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਵਾਹਿਗੁਰੂ ਜੀ ਉਹ ਤੁਹਾਡੀ ਦਰਅਸਲ ਸਿਫਤ ਸਲਾਹ ਉਹੀ ਹੈ ਜਿਹੜੀ ਤੁਹਾਨੂੰ ਪ੍ਰਵਾਨ ਹੋ ਜਾਏ। ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਾਂ ਹੋਰ ਅਨੇਕਾਂ ਤਰੀਕਿਆਂ ਨਾਲ ਰੱਬ ਨੂੰ ਬੇਅੰਤ ਲੋਕ ਯਾਦ ਕਰਦੇ ਨੇ, ਪਰ ਸਫਲ ਉਹਨਾਂ ਦਾ ਜਿਨ੍ਹਾਂ ਦੀ ਨਾਮ ਜਪਣਾ ਵਾਹਿਗੁਰੂ ਜੀ ਨੂੰ ਚੰਗਾ ਲੱਗ ਜਾਏ। ਗੁਰੂ ਕਾ ਇੱਕ ਅੰਮ੍ਰਿਤ ਬਚਨ ਹੈ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਨਾਵੇਂ ਕਿ ਭਾਣੇ ਕਿਆ ਨਾਹ ਕਰੀ। ਕਿ ਜੇ ਆਪਾਂ ਤੀਰਥਾਂ 'ਤੇ ਜੀ ਸਦਕੇ ਨਾਈਏ ਪਰ ਜੇ ਨਾਤਿਆਂ ਨੂੰ ਪ੍ਰਵਾਨ ਹੋ ਜਾਈਏ। ਕਰਮ ਉਹ ਪ੍ਰਵਾਨ ਹੈ, ਉਹ ਸਫਲ ਹੈ ਜਿਹਦੇ ਕੀਤੇ ਆਪਾਂ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਦੀ ਉਸਤ ਤੋਂ ਹੀ ਪ੍ਰਵਾਨ ਹੈ, ਕਿਉਂਕਿ ਜੇ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਂ 'ਤੇ ਮੇਰੇ ਹਿਰਦੇ 'ਚ ਅਹੰਕਾਰ ਹੀ ਵੱਧਦਾ ਗਿਆ ਅਤੇ ਪ੍ਰਵਾਨ ਤਾਂ ਨਾ ਹੋਇਆ। ਵਾਹਿਗੁਰੂ ਜੀ ਨੂੰ ਅਹੰਕਾਰ ਵਾਲੀ ਕੋਈ ਗੱਲ ਪ੍ਰਵਾਨ ਨਹੀਂ ਹੈ। ਇਸ ਕਰਕੇ ਇਹ ਵਾਹਿਗੁਰੂ ਜੀ ਤੁਹਾਡੀ ਉਹੀ ਸਿਫਤ ਸਲਾਹ ਹੈ ਜਿਹੜੀ ਤੁਹਾਨੂੰ ਚੰਗੀ ਲੱਗੇ, ਤੁਹਾਡੀ ਉਹੀ ਬੰਦਗੀ ਹੈ ਜਿਹੜੀ ਤੁਹਾਨੂੰ ਚੰਗੀ ਲੱਗੇ, ਜਿਹਦੇ ਰਾਹੀਂ ਤੁਹਾਡੇ ਦਰ 'ਤੇ ਸੁਰਖਰੂ ਹੋ ਜਾਈਏ।
ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ।
ਅਤੇ ਜਿਹੜੇ ਗੁਰੂ ਰਾਹੀਂ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਜੀ ਦੇ ਦਰ ਤੋਂ ਫਲ ਪ੍ਰਾਪਤ ਕਰ ਲੈਂਦੇ ਨੇ। ਦੇਖੋ ਪਰਮਾਤਮਾ ਇੰਨਾ ਮਹਾਨ ਹੈ ਕਿ ਇੱਕ ਤਿਲ ਨਹੀਂ ਭੰਨੇ ਘਾਲੇ, ਸਾਡੀ ਇੱਕ ਤਿਲ ਜਿੰਨੀ ਘਾਲਣਾ ਬਿਰਥਾ ਨਹੀਂ ਜਾਣ ਦਿੰਦਾ। ਪਰ ਸਵਾਲ ਇਹ ਕਿ ਆਪਾਂ ਉਹਦੇ ਪਿਆਰ 'ਚ ਜੁੜ ਕੇ ਕਿੰਨਾ ਕੁ ਕਰਦੇ ਹਾਂ, ਆਪਾਂ ਸੁਰਤ ਕਰਕੇ ਕਿੰਨਾ ਕੁ ਉਹਦੇ ਨਾਲ ਜੁੜਦੇ ਹਾਂ। ਜਦੋਂ ਸਾਡੀ ਸੁਰਤ ਜੁੜ ਜਾਏਗੀ ਨਾ, ਜਿਵੇਂ ਬਿਜਲੀ ਦਾ ਕੁਨੈਕਸ਼ਨ ਜੁੜ ਜਾਏ ਅਤੇ ਬਲਬ ਜਗ ਜਾਂਦਾ, ਜਦੋਂ ਸਾਡੀ ਸੁਰਤ ਸ਼ਬਦ ਵਿੱਚ ਲਿਵਲੀਨ ਹੋ ਗਈ ਨਾ, ਉਦੋਂ ਜ਼ਿੰਦਗੀ 'ਚ ਕ੍ਰਾਂਤੀ ਆ ਜਾਏਗੀ, ਰੱਬ ਦੀ ਮਿਹਰ ਵਰਤ ਜਾਏਗੀ। ਪਰ ਮਸਲਾ ਤਾਂ ਇਹ ਕਿ ਸਾਡੀ ਸੁਰਤ ਜੁੜਦੀ ਨਹੀਂ ਹੈ। ਮੁੱਖ ਤੋਂ ਆਪਾਂ ਪੜ੍ਹਦੇ ਹਾਂ, ਕੰਨਾਂ ਤੋਂ ਸੁਣਦੇ ਹਾਂ, ਸਰੀਰਕ ਤੌਰ 'ਤੇ ਗੁਰੂ ਕੋਲ ਬੈਠਦੇ ਹਾਂ, ਵਡਭਾਗੀ ਹਾਂ, ਪਰ ਆਪਾਂ ਬੈਠਣਾ ਇਸ ਲਈ ਹੈ ਕਿ ਸਾਡੀ ਸੁਰਤ ਜੁੜ ਜਾਏ। ਗੁਰੂ ਦੀ ਹਜ਼ੂਰੀ 'ਚ ਆਉਣ ਦਾ ਮਕਸਦ ਇਹ ਹੈ, ਗੁਰਬਾਣੀ ਪੜ੍ਹਨ ਦਾ ਸਿਮਰਨ ਕਰਨ ਦਾ ਮਕਸਦ ਇਹ ਹੈ ਕਿ ਸਾਡੀ ਸੁਰਤ ਜੁੜ ਜਾਏ, ਲਿਵ ਲੱਗ ਜਾਏ। ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਇਕੱਠੇ ਹੋ ਕੇ ਬੈਠਣੇ ਗੁਰੂ ਕੋਲ, ਪਰ ਇੱਥੇ ਆਪਾਂ ਲਿਵ ਨਾਲ ਜੁੜ ਕੇ ਦੁਬਦਾ ਨੂੰ ਦੂਰ ਕਰਨਾ। ਜਦੋਂ ਸਾਡੀ ਲਿਵ ਲੱਗ ਗਈ, ਸਾਹਿਬ ਜੀ ਕਹਿੰਦੇ ਨੇ ਉਦੋਂ ਆਪਾਂ ਵਾਹਿਗੁਰੂ ਜੀ ਦੇ ਦਰ ਤੋਂ ਫਲ ਪ੍ਰਾਪਤ ਕਰ ਲਾਂਗੇ। ਇਵੇਂ ਕਹਿ ਲਈਏ ਧਾਤ ਜਿਹੜੀ ਹੈ ਨਾ, ਕੋਈ ਵੀ ਧਾਤ ਜਦੋਂ ਉਹ ਪਾਰਸ ਨੂੰ ਸਪਰਸ਼ ਕਰਦੀ ਹੈ ਨਾ, ਉਦੋਂ ਉਹ ਸੋਹਣਾ ਬਣ ਜਾਂਦੀ ਹੈ। ਜਦੋਂ ਸਾਡੀ ਸੁਰਤ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਏਗੀ, ਸਾਨੂੰ ਜ਼ਿੰਦਗੀ ਦਾ ਫਲ ਮਿਲ ਜਾਏਗਾ। ਗੁਰੂ ਬਾਬਾ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਸਾਹਿਬ ਜੀ ਕਹਿੰਦੇ ਕਿ ਸਾਡਾ ਇਹ ਹਿਰਦਾ ਜੇ ਸਰੀਰ ਜਿਹੜਾ ਹੈ ਨਾ, ਭੱਠੀ ਵੀ ਨਿਆਈ ਹੈ, ਜਿਵੇਂ ਲੁਹਾਰ ਦੀ ਦੁਕਾਨ ਹੁੰਦੀ, ਭੱਠੀ ਹੁੰਦੀ, ਅੱਗ ਬਲਦੀ, ਲੋਹਾ ਵਿੱਚ ਸੜੀ ਜਾਂਦਾ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗੰਤਿਤ ਲਾਗ ਰਹੀ, ਕੋਇਲੇ ਪਾਪ ਪੜੇ ਅਤੇ ਸੁਪਰ ਮਨ ਜਲਿਆ ਸੰਨੀ ਚਿੰਤ ਪਈ। ਵਿਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਮਨ ਨਿਕੰਮਾ ਹੋ ਗਿਆ, ਮਨੂਰ ਬਣ ਗਿਆ, ਖਿੰਗਰ ਬਣ ਗਿਆ। ਪਰ ਗੁਰੂ ਬਾਬਾ ਜੀ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ, ਜੇ ਕਿਤੇ ਆਪਾਂ ਸੁਰਤ ਕਰਕੇ ਵਾਹਿਗੁਰੂ ਜੀ ਦੇ ਪਿਆਰ 'ਚ, ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਜਾਈਏ, ਭਇਆ ਮਨੋਰ ਕੰਚਨ ਫਿਰ ਹੋਵੇ। ਇਹ ਜਿਹੜਾ ਨਿਕੰਮਾ ਹੋ ਗਿਆ, ਮਨੋਰ ਬਣ ਗਿਆ ਨਾ ਮੈਲ ਜੀ, ਇਹ ਕੰਚਨ ਹੋ ਸਕਦਾ, ਪਰ ਕਦੋਂ ਜੇ ਗੁਰ ਮਿਲੇ ਤਨੇਹਾ, ਜੇ ਜ਼ਿੰਦਗੀ ਅੰਦਰ ਗੁਰੂ ਮਿਲ ਜਾਏ, ਕਿਉਂਕਿ ਏਕ ਨਾਮ ਅੰਮ੍ਰਿਤ ਉਹ ਦੇਵੇ ਤੋਂ ਨਾਨਕ ਤਰਸ ਤਰਸ ਦੇਹਾ, ਗੁਰੂ ਨਾਮ ਦੀ ਦਾਤ ਦਿੰਦਾ। ਜਦੋਂ ਸੁਰਤ ਨਾਮ ਵਿੱਚ ਜੁੜ ਜਾਏ ਉਦੋਂ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਦੀ ਮਿਹਰ ਦਾ ਫਲ ਮਿਲ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਹੀਂ ਵਾਹਿਗੁਰੂ ਜੀ ਦੀ ਸੇਵਾ ਕੀਤੀ ਉਹਨਾਂ ਨੇ ਵਾਹਿਗੁਰੂ ਜੀ ਦੇ ਦਰ ਤੋਂ ਫਲ ਪ੍ਰਾਪਤ ਕਰ ਲਿਆ। ਫਲ ਦਾ ਅਰਥ ਇਹ ਹੈ ਕਿ ਉਹਨਾਂ ਜ਼ਿੰਦਗੀ ਅੰਦਰ ਆਨੰਦ ਪਰਮ ਸੁੱਖ ਪ੍ਰਾਪਤ ਕਰ ਲਿਆ।
ਜਿਨ੍ਹਾਂ ਹਰ ਸੇਤੀ ਪਿਰਹਾੜੀ ਤਿੰਨਾਂ ਜੀ ਪ੍ਰਭ ਨਾਲੇ,
ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਹੈ ਨਾ, ਉਹਨਾਂ ਦੀ ਪਹਿਚਾਣ ਇਹ ਹੈ ਕਿ ਉਹ ਸਦਾ ਵਾਹਿਗੁਰੂ ਜੀ ਦੇ ਵਿੱਚ ਜੀ ਕਰਕੇ ਜੁੜੇ ਰਹਿੰਦੇ ਨੇ। ਉਹ ਬਾਹਰੋਂ ਦਿਖਾਵਾ ਨਹੀਂ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਉਹਨਾਂ ਦੀ ਸੁਰਤ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੀ ਰਹਿੰਦੀ ਹੈ। ਸਰੀਰਕ ਤੌਰ 'ਤੇ ਉਹ ਕੀ ਕਰਦੇ ਨੇ ਇਹ ਗੱਲ ਵੱਖਰੀ ਹੈ, ਪਰ ਜੀ ਕਰਕੇ ਉਹ ਹਰ ਵੇਲੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ। ਅਤੇ ਗੁਰੂ ਬਾਬਾ ਜੀ ਨੇ ਸਾਨੂੰ ਜੋ ਮਾਰਗ ਦਿੱਤਾ ਹੈ ਨਾ, ਉਹ ਜੀ ਦੇ ਜੀਵਨ ਦਾ ਮਾਰਗ ਹੈ। ਸਰੀਰ ਦਾ ਜੀਵਨ ਤਾਂ ਅੱਜ ਹੈ, ਕੱਲ੍ਹ ਨੂੰ ਨਹੀਂ ਹੋਏਗਾ, ਇਹ ਤਾਂ ਸਦਾ ਕਾਇਮ ਨਹੀਂ ਰਹਿਣਾ। ਇਹ ਮਿਲਿਆ ਹੈ ਜੀ ਦੇ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ, ਜਿਹੜਾ ਸਧ ਜੀਵਨ ਹੈ, ਜਿਹਨੂੰ ਆਪਾਂ ਕਹਿੰਦੇ ਕਿ ਮੁੜ ਕੇ ਜ਼ਿੰਦਗੀ 'ਚ ਮੌਤ ਹੀ ਨਹੀਂ ਆਉਂਦੀ। ਸ਼ਬਦ ਮਰੋ ਫਿਰ ਜੀਵੋ ਸਧ ਹੀ, ਤਾਂ ਫਿਰ ਮਰਨਾ ਹੋਈ। ਅਤੇ ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਪੈ ਗਿਆ, ਉਹਨਾਂ ਦੀ ਪਹਿਚਾਣ ਇਹ ਹੈ ਕਿ ਉਹ ਜੀ ਕਰਕੇ ਸਦਾ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ।
ਓਏ ਜਪ ਜਪ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ,
ਉਹ ਤੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਹੀ ਜਿਉਂਦੇ ਨੇ। ਵਾਹਿਗੁਰੂ ਜੀ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ। ਉਹ ਇਹ ਗੱਲ ਕਹਿੰਦੇ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਵਾਹਿਗੁਰੂ ਜੀ ਦੇ ਨਾਲੋਂ ਟੁੱਟ ਜਾਣਾ ਉਹਨਾਂ ਨੂੰ ਮੌਤ ਨਜ਼ਰ ਆਉਂਦਾ। ਇਸ ਕਰਕੇ ਉਹ ਵਾਹਿਗੁਰੂ ਜੀ ਨੂੰ ਯਾਦ ਕਰ ਕਰਕੇ ਆਤਮਿਕ ਜੀਵਨ ਮਾਣਦੇ ਨੇ, ਜ਼ਿੰਦਗੀ ਦਾ ਆਨੰਦ ਮਾਣਦੇ ਨੇ, ਉਹਨਾਂ ਦਾ ਜੀਵਨ ਸਦ ਸੁੱਖ ਦੇ ਨਾਲ ਭਰਪੂਰ ਹੋ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਉਹ ਸਦਾ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਨੇ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ,
ਭਾਈ ਜਿਨ੍ਹਾਂ ਨੇ ਗੁਰੂ ਰਾਹੀਂ, ਗੁਰਮੁਖ ਦਾ ਅਰਥ ਕਿ ਗੁਰੂ ਰਾਹੀਂ ਉਸ ਵਾਹਿਗੁਰੂ ਜੀ ਦਾ ਸਿਮਰਨ ਕੀਤਾ। ਦੇਖੋ ਵਾਹਿਗੁਰੂ ਜੀ ਨੂੰ ਬੇਅੰਤ ਦੁਨੀਆ ਯਾਦ ਕਰਦੀ, ਬੇਅੰਤ ਤਰੀਕਿਆਂ ਨਾਲ ਯਾਦ ਕਰਦੀ, ਭਾਗਾਂ ਵਾਲੇ ਨੇ ਜਿਹੜੇ ਜਿੱਦਾਂ ਵੀ ਯਾਦ ਕਰਦੇ ਨੇ। ਮਾਨਯੋਗ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖੇ ਹੈ, ਹਵਾ ਚੱਲਦੀ ਹੈ ਨਾ, ਹਵਾ ਦੇ ਰਾਹੀਂ ਸਾਨੂੰ ਪਤਾ ਲੱਗਦਾ ਕਿ ਚੰਦਨ ਕਿਸ ਬੰਨੇ ਹੈ, ਉੱਦਾਂ ਨਹੀਂ ਪਤਾ ਲੱਗਦਾ ਚੰਦਨ ਦਾ। ਹਵਾ ਆਉਂਦੀ, ਉਹਦੇ 'ਚ ਸੁਗੰਧੀ ਆਉਂਦੀ, ਸਿਆਣੇ ਬੰਦੇ ਅੰਦਾਜ਼ਾ ਲਾਉਂਦੇ ਇੱਧਰ ਚੰਦਨ ਹੈ, ਪਰ ਜੇ ਚੰਦਨ ਨਾ ਹੋਵੇ ਤਾਂ ਹਵਾ ਨੂੰ ਖੁਸ਼ਬੂ ਵੀ ਨਹੀਂ ਨਾ ਮਿਲਣੀ। ਹਵਾ ਕਰਕੇ ਚੰਦਨ ਦੀ ਵਡਿਆਈ ਦਾ ਪਤਾ ਲੱਗਦਾ, ਅਤੇ ਚੰਦਨ ਕਰਕੇ ਹਵਾ ਦੀ ਵਡਿਆਈ ਬਣਦੀ ਹੈ। ਘਰ 'ਚ ਸਾਡੇ ਬੜੀਆਂ ਜੜੀਆਂ ਬੂਟੀਆਂ ਨੇ, ਸਾਡੀ ਕਿਚਨ 'ਚ ਹੀ ਸਾਡੇ ਬੜੇ ਇਲਾਜ ਨੇ ਵੈਸੇ ਤਾਂ, ਪਰ ਕੁਛ ਸਿਆਣਾ ਵੈਦ ਹਕੀਮ ਸਾਨੂੰ ਦੱਸਦਾ ਕਿ ਇਸ ਬੂਟੀ ਦਾ ਇਸ ਦਵਾਈ ਦਾ ਇਹ ਫਾਇਦਾ ਹੈ। ਵੈਦ ਕਰਕੇ ਡਾਕਟਰ ਕਰਕੇ ਦਵਾਈ ਦੀ ਵਡਿਆਈ ਦਾ ਪਤਾ ਲੱਗਦਾ, ਪਰ ਜੇ ਦਵਾਈ ਨਾ ਹੋਵੇ ਤਾਂ ਵੈਦ ਦੀ ਵਡਿਆਈ ਦਾ ਕਿਵੇਂ ਪਤਾ ਲੱਗੇਗਾ? ਜਿੰਨਾ ਮਰਜ਼ੀ ਸਿਆਣਾ ਵੈਦ ਡਾਕਟਰ ਹੋਵੇ, ਜੇ ਦਵਾਈ ਨਹੀਂ ਤਾਂ ਉਹਦੀ ਵਡਿਆਈ ਦਾ ਕੋਈ ਪਤਾ ਨਹੀਂ ਲੱਗੇਗਾ। ਵੈਦ ਕਰਕੇ ਦਵਾਈ ਦੀ ਵਡਿਆਈ ਹੈ, ਅਤੇ ਵਡਿਆਈ ਦਵਾਈ ਕਰਕੇ ਵੈਦ ਦੀ ਵਡਿਆਈ ਹੈ। ਬੜਾ ਵਧੀਆ ਜਹਾਜ਼ ਖੜ੍ਹਾ ਹੋਏ, ਬੇੜਾ ਖੜ੍ਹਾ ਹੋਏ, ਪਰ ਉਹਨੂੰ ਚਲਾਉਣ ਲਈ ਮਲਾਹ ਹੀ ਨਾ ਹੋਏ। ਮਲਾਹ ਕਰਕੇ ਹੀ ਆਪਾਂ ਜਹਾਜ਼ 'ਤੇ ਪਾਰ ਉਤਰ ਸਕਾਂਗੇ ਨਾ, ਇਕੱਲਾ ਜਹਾਜ਼ 'ਤੇ ਬੈਠੋ ਗੱਲ ਬਣਨੀ ਨਹੀਂ। ਇਸੇ ਤਰੀਕੇ ਦੇ ਨਾਲ ਜੇ ਮਲਾਹ ਬੜਾ ਸਿਆਣਾ ਹੋਵੇ, ਜਹਾਜ਼ ਨਾ ਹੋਵੇ, ਤਾਂ ਵੀ ਪਾਰ ਨਹੀਂ ਉਤਰ ਸਕਦੇ। ਗੁਰੂ ਕੋਲ ਆਉਂਦੇ ਆਪਾਂ, ਗੁਰੂ ਕੋਲ ਆਉਣਾ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ, ਗੁਰੂ ਦੀ ਗੱਲ ਸੁਣਦੇ ਹਾਂ, ਪਰ ਗੁਰੂ ਕੋਲ ਆ ਕੇ ਨਾਮ ਨਾਲ ਜੁੜਿਆਂ ਗੱਲ ਬਣਨੀ ਹੈ। ਗੁਰੂ ਨੂੰ ਸਾਰੇ ਦੇਖਦੇ ਨੇ, ਪਰ ਜਦੋਂ ਨਾਮ ਨਾਲ ਜੁੜਾਂਗੇ ਨਾ, ਨਾਮ ਦੇ ਰਾਹੀਂ ਪਰਮਾਤਮਾ ਨਾਲ ਜੁੜਾਂਗੇ। ਕਈ ਕਹਿਣਗੇ ਨਾਮ ਜਪਣਾ ਘਰੇ ਜਪ ਲਵਾਂਗੇ, ਪਰ ਜਿਵੇਂ ਡਾਕਟਰ ਦੇ ਰਾਹੀਂ ਦਵਾਈ ਦਾ ਪਤਾ ਲੱਗਦਾ, ਵਡਿਆਈ ਬਣਦੀ ਹੈ ਨਾ। ਕਈ ਵਾਰੀ ਬਾਜ਼ਾਰੋਂ ਆਪੇ ਖਰੀਦ ਕੇ ਖਾ ਲੈਂਦੇ ਆਪਾਂ ਦਵਾਈ ਕੈਮਿਸਟ ਕੋਲੋਂ, ਦਵਾਈ ਮਾੜੀ ਨਹੀਂ ਹੈ, ਪਰ ਉਹ ਦਵਾਈ ਕਈ ਵਾਰੀ ਰਿਐਕਸ਼ਨ ਕਰ ਜਾਂਦੀ ਹੈ। ਧਾਰਮਿਕ ਦੁਨੀਆ ਅੰਦਰ ਬੰਦਾ ਕਹਿੰਦਾ ਨਾਮ ਹੀ ਜਪਣਾ, ਘਰੇ ਬੈਠ ਕੇ ਜਪ ਲਓ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਗੁਰੂ ਵਾਲੇ ਬਣਨ ਦੀ ਕੀ ਲੋੜ, ਬਹੁਤ ਲੋਕ ਕਹਿੰਦੇ ਨੇ। ਪਰ ਬਹੁਤੇ ਲੋਕਾਂ ਨੂੰ ਸੱਚ ਜਾਣਨਾ ਰਿਐਕਸ਼ਨ ਹੋ ਜਾਂਦਾ। ਧਾਰਮਿਕ ਦੁਨੀਆ ਅੰਦਰ ਬਹੁਤਾਂਤ ਲੋਕਾਂ ਦੀ ਹੈ ਜਿਨ੍ਹਾਂ ਨੂੰ ਰਿਐਕਸ਼ਨ ਹੋ ਗਿਆ, ਵਾਹਿਗੁਰੂ ਜੀ ਦੇ ਨਾਮ ਜਪਣ ਦਾ ਹੰਕਾਰ ਆ ਗਿਆ, ਸੇਵਾ ਕਰਨ ਦਾ ਹੰਕਾਰ ਆ ਗਿਆ। ਇਸ ਕਰਕੇ ਸਤਿਗੁਰੂ ਜੀ ਨੇ ਥਾਂ ਥਾਂ 'ਤੇ ਗੱਲ ਹੀ ਇੱਥੋਂ ਆਰੰਭ ਕੀਤੀ, ਗੁਰਪ੍ਰਸਾਦ, ਗੁਰੂ ਦੇ ਰਾਹੀਂ ਉਸ ਵਾਹਿਗੁਰੂ ਜੀ ਦੇ ਪਿਆਰ ਜੋੜਨਾ। ਜਿਨ੍ਹਾਂ ਗੁਰੂ ਦੇ ਰਾਹੀਂ ਉਸ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਸਾਹਿਬ ਜੀ ਕਹਿੰਦੇ ਨੇ ਉਹ ਮਨੁੱਖ ਮਹਾਨ ਹਨ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ।
ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ।
ਜਿਹਨਾਂ ਗੁਰੂ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਉਹ ਆਪ ਛੁੱਟੇ ਪਰਿਵਾਰ ਸਿਓ। ਪਰਿਵਾਰ ਸਿਓ ਦਾ ਅਰਥ ਹੈ ਜਿਵੇਂ ਭਗਤ ਜੀ ਨੇ ਬਚਨ ਕਿਹਾ ਸਭ ਪਰਿਵਾਰ ਚੜ੍ਹਾਇਆ ਬੇੜੇ। ਪਰਿਵਾਰ ਦਾ ਅਰਥ ਹੈ ਕਿ ਸਾਡੀਆਂ ਇਹ ਅੱਖਾਂ, ਇਹ ਕੰਨ, ਨੱਕ, ਜਿਹੜਾ ਸਾਨੂੰ ਹਮੇਸ਼ਾ ਕੁਰਾਹੇ ਪਾਈ ਰੱਖਦਾ ਇਹ ਪਰਿਵਾਰ ਹੈ ਸਾਡਾ। ਦੇਖੋ ਜੀ, ਬਾਕੀ ਜਿਹੜਾ ਪਰਿਵਾਰ ਹੈ ਵਡਭਾਗੀ ਉਹ ਪਰਿਵਾਰ ਉਹ ਕੁਲ ਜਿੱਥੇ ਕੋਈ ਨਾਮ ਜਪਣ ਵਾਲਾ ਹੈ। ਪਰ ਗੁਰਬਾਣੀ ਦੇ ਤੇ ਇੱਕ ਬਚਨ ਕਿਹਾ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਹਰ ਮਨੁੱਖ ਨੇ ਆਪਣੀ ਕਰਨੀ ਦਾ ਫਲ ਭੋਗਣਾ। ਇਹ ਨਹੀਂ ਕਿ ਮੈਂ ਪਾਪ ਕਰਮ ਕਰੀ ਜਾਵਾਂ ਅਤੇ ਮੈਂ ਕਹਾਂ ਮੇਰਾ ਮੁੰਡਾ ਨਾਮ ਜਪਦਾ ਮੈਂ ਛੁੱਟ ਜਾਵਾਂਗਾ। ਇੱਥੇ ਪਰਿਵਾਰ ਦਾ ਅਰਥ ਇਹ ਹੈ ਕਿ ਸਾਡੀਆਂ ਇਹ ਅੱਖਾਂ, ਸਾਡੇ ਇਹ ਕੰਨ, ਸਾਡੇ ਇਹ ਨੇਤਰ, ਜਿਹੜੇ ਨਿੱਤ ਔਗੁਣਾਂ 'ਚ ਲੱਗੇ ਰਹਿੰਦੇ ਨੇ, ਵਿਕਾਰਾਂ 'ਚ ਲੱਗੇ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ ਉਹਦੇ ਨੇਤਰ ਸਫਲ ਹੋ ਗਏ, ਉਹਦੇ ਕੰਨ ਸਫਲ ਹੋ ਗਏ, ਉਹਦੀ ਰਸਨਾ ਸਫਲ ਹੋ ਗਈ, ਉਹਦੇ ਹੱਥ ਸਫਲ ਹੋ ਗਏ, ਸਾਰਾ ਪਰਿਵਾਰ ਹੀ ਛੁੱਟ ਗਿਆ ਔਗੁਣਾਂ ਤੋਂ, ਵਿਕਾਰਾਂ ਤੋਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਾਮ ਜਪਣ ਵਾਲਾ ਜਿਸ ਘਰ 'ਚ ਹੋਏ ਘਰ ਵਡਭਾਗੀ ਹੈ ਭਾਈ, ਉਹ ਧਰਤੀ ਭਾਗਾਂ ਵਾਲੀ ਹੈ। ਪਰ ਇੱਥੇ ਪਰਿਵਾਰ ਦਾ ਅਰਥ ਇਹ ਹੈ ਜੋ ਉਹਨਾਂ ਦਾ ਇਹ ਸਾਰਾ ਸਰੀਰਕ ਪਰਿਵਾਰ ਅਤੇ ਜਿਹੜਾ ਵੀ ਫਿਰ ਉਹਨਾਂ ਦੇ ਨਾਲ ਜੁੜਦਾ ਹੈ, ਜਿਹੜਾ ਉਹਨਾਂ ਦੀ ਸੰਗਤ ਵਿੱਚ ਆਉਂਦਾ ਹੈ, ਉਹ ਸਾਰੀ ਦੁਨੀਆ ਪਾਰ ਉੱਤਰ ਜਾਂਦੀ ਹੈ।
ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਭਈ ਗੁਰ ਪਿਆਰੇ ਹਰ ਸੇਵਿਆ, ਪਿਆਰੇ ਗੁਰੂ ਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ। ਪਿਆਰਾ ਗੁਰੂ ਸਦਾ ਵਾਹਿਗੁਰੂ ਜੀ ਵਿੱਚ ਲਿਵਲੀਨ ਰਹਿੰਦਾ। ਇਸ ਕਰਕੇ ਗੁਰੂ ਜੀ ਧੰਨ ਨੇ, ਗੁਰੂ ਜੀ ਮਹਾਨ ਨੇ। ਗੁਰਦੇਵ ਜੀ ਨੇ ਗੱਲ ਕੀ ਕਿ ਇਹੋ ਜਿਹੇ ਗੁਰੂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਕਿ ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਤਾਂ ਵੱਡੇ ਭਾਗਾਂ ਨੂੰ ਮਿਲਦਾ। ਜਿਹੜਾ ਗੁਰੂ ਸਾਨੂੰ ਇੱਧਰ ਉੱਧਰ ਦੀ ਭਟਕਣਾ ਤੋਂ, ਅੱਜ ਧਾਰਮਿਕ ਦੁਨੀਆਂ 'ਚ ਨਜ਼ਰ ਮਾਰੋ ਦੁਨੀਆਂ ਕਿਵੇਂ ਭਟਕ ਰਹੀ, ਕੋਈ ਪੱਥਰਾਂ ਨੂੰ ਪੂਜ ਰਿਹਾ, ਕੋਈ ਬੁੱਤਾਂ ਨੂੰ ਪੂਜ ਰਿਹਾ, ਕੋਈ ਪਸ਼ੂਆਂ ਨੂੰ ਮੱਥੇ ਟੇਕ ਰਿਹਾ, ਕੋਈ ਬੰਦਿਆਂ ਨੂੰ ਮੱਥੇ ਟੇਕ ਰਿਹਾ। ਪਰ ਸਾਡੇ ਸਤਿਗੁਰੂ ਜੀ ਨੇ ਕੇਵਲ ਤਾਂ ਕੇਵਲ ਇੱਕੋ ਇੱਕ ਗੱਲ ਕਹੀ ਹੈ, ਜਪੋ ਤਾਂ ਇੱਕੋ ਨਾਮ, ਵਾਹਿਗੁਰੂ ਜੀ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੋ। ਇਸ ਕਰਕੇ ਭਾਈ ਗੁਰੂ ਜੀ ਮਹਾਨ ਨੇ, ਗੁਰੂ ਜੀ ਧੰਨ ਨੇ, ਕਿਉਂਕਿ ਗੁਰੂ ਜੀ ਆਪ ਵਾਹਿਗੁਰੂ ਜੀ ਵਿੱਚ ਲਿਵਲੀਨ ਨੇ, ਉਹਦੀ ਸੇਵਾ 'ਚ ਜੁੜੇ ਨੇ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
ਤੇ ਮੈਨੂੰ ਮੇਰੇ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦਾ ਮਾਰਗ ਦੱਸਿਆ, ਭੁੱਲਿਆਂ ਭਟਕਿਆਂ ਨੂੰ ਸਾਨੂੰ ਵਾਹਿਗੁਰੂ ਜੀ ਦੇ ਸੱਚ ਧਰਮ ਦੀ ਸੋਝੀ ਦਿੱਤੀ ਹੈ। ਭਈ ਇਹ ਗੁਰੂ ਦਾ ਬਹੁਤ ਵੱਡਾ ਪਰ ਉਪਕਾਰ ਹੈ ਸਾਡੇ 'ਤੇ। ਜ਼ਿੰਦਗੀ ਬੜੀ ਮਹਾਨ ਹੈ, ਬੜੀ ਕੀਮਤੀ ਹੈ, ਬੜੀ ਦੁਰਲੱਭ ਹੈ। ਗੁਰਬਾਣੀ ਦੇ ਬਚਨ ਪੜ੍ਹੋਗੇ ਨਾ ਤੁਸੀਂ ਕਿ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਗ ਬਾਰ। ਇਹਦੀ ਮਹਾਨ ਜ਼ਿੰਦਗੀ ਪ੍ਰਾਪਤ ਕਰਕੇ ਬੰਦਾ ਪਸ਼ੂਆਂ ਦੀ ਪੂਜਾ ਕਰਦਾ ਰਹੇ, ਬੰਦਾ ਇੱਧਰ ਉੱਧਰ ਭਟਕਦਾ ਰਹੇ, ਇਹਦਾ ਮਤਲਬ ਜ਼ਿੰਦਗੀ ਅਕਾਰਥ ਹੈ ਨਾ। ਇਸ ਕਰਕੇ ਸਤਿਗੁਰੂ ਜੀ ਦੀ ਇਹ ਰੀਝ ਹੈ ਕਿ ਇਹ ਜ਼ਿੰਦਗੀ ਜਿਹੜੀ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਸਫਲ ਹੋਣੀ ਚਾਹੀਦੀ ਹੈ, ਲੇਖੇ ਲੱਗਣੀ ਚਾਹੀਦੀ, ਵੀ ਗੁਰੂ ਨੇ ਸਾਡੇ 'ਤੇ ਬਹੁਤ ਵੱਡਾ ਪਰ ਉਪਕਾਰ ਕੀਤਾ, ਬੜੀ ਰਹਿਮਤ ਕੀਤੀ, ਜਿਹੜਾ ਸਾਨੂੰ ਵਾਹਿਗੁਰੂ ਜੀ ਦਾ ਮਾਰਗ ਦੱਸ ਦਿੱਤਾ, ਪਰਮਾਤਮਾ ਦੇ ਨਾਮ ਵਿੱਚ ਜੁੜਨ ਦੀ ਸੋਝੀ ਦੇ ਦਿੱਤੀ ਹੈ।
ਜੋ ਗੁਰਸਿੱਖ ਗੁਰਸੇਵਦੇ ਸੇ ਪੁੰਨ ਪਰਾਣੀ।
ਜਿੱਥੇ ਗੁਰੂ ਮਹਾਨ ਨੇ ਉੱਥੇ ਜਿਹੜੇ ਗੁਰੂ ਦੇ ਸਿੱਖ ਗੁਰੂ ਦੀ ਸੇਵਾ ਕਰਦੇ ਨੇ, ਸਾਹਿਬ ਜੀ ਕਹਿੰਦੇ ਉਹ ਵੀ ਵੱਡੇ ਭਾਗਾਂ ਵਾਲੇ ਨੇ। ਪੁੰਨ ਪ੍ਰਾਣੀ ਦਾ ਅਰਥ ਕਿ ਉਹਨਾਂ ਨੂੰ ਇੱਕ ਬਹੁਤ ਵਡਭਾਗੀ ਨੇ ਉਹ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ। ਧੰਨ ਗੁਰੂ ਰਾਮਦਾਸ ਜੀ ਦਾ ਪਹਿਲਾਂ ਬਚਨ ਆਪਾਂ ਯਾਦ ਕੀਤਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਗੁਰਸਿੱਖਾਂ ਦੇ ਭਾਗ ਸਾਰੀ ਦੁਨੀਆ ਨਾਲੋਂ ਵੱਡੇ ਨੇ ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ।
ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ।
ਜਿੱਥੇ ਸਤਿਗੁਰੂ ਜੀ ਨੇ ਗੁਰੂ ਤੋਂ ਬਲਿਹਾਰ ਜਾਣ ਦੀ ਗੱਲ ਕਹੀ ਸੀ, ਹੁਣ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਸਦਾ ਕੁਰਬਾਨ ਜਾਂਦਾ ਹਾਂ ਜਿਹੜੇ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ, ਜਿਹੜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਹਨ।
ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆ।
ਵੀ ਆਹ ਜਿਹੜੀਆਂ ਗੁਰਮੁਖ ਸਖੀ ਸਹੇਲੀਆਂ, ਭਾਵ ਗੁਰੂ ਦੇ ਦਰ 'ਤੇ ਆਏ ਹੋਏ ਜਿਹੜੇ ਗੁਰਸਿੱਖ ਨੇ, ਇਹ ਆਪਾਂ ਸਾਰੀਆਂ ਸਖੀਆਂ ਸਹੇਲੀਆਂ ਹੀ ਹਾਂ, ਮਿੱਤਰ ਹਾਂ। ਇਹ ਗੁਰੂ ਦੇ ਦਰ 'ਤੇ ਆਏ ਹੋਏ ਜਿਹੜੇ ਗੁਰੂ ਕੇ ਸਿੱਖ ਨੇ, ਇਹ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਗਏ ਨੇ। ਜਿਹੜਾ ਗੁਰੂ ਦੇ ਦਰ 'ਤੇ ਪ੍ਰਵਾਨ, ਉਹ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਜਿਹਦੇ 'ਤੇ ਸੰਗਤ ਪ੍ਰਸੰਨ ਉਹਦੇ 'ਤੇ ਗੁਰੂ ਪ੍ਰਸੰਨ, ਜਿਹਦੇ 'ਤੇ ਗੁਰੂ ਪ੍ਰਸੰਨ ਉਹਦੇ ਉੱਤੇ ਵਾਹਿਗੁਰੂ ਪ੍ਰਸੰਨ। ਇਸ ਕਰਕੇ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਗਏ ਇਹ ਗੁਰਮੁਖ ਗੁਰਸਿੱਖ ਜਿਹੜੇ ਹਨ।
ਹਰ ਦਰਗਹ ਪਹਿਨਾਈਆ ਹਰ ਆਪ ਗੱਲ ਲਾਈਆ।
ਸਾਹਿਬ ਜੀ ਕਹਿੰਦੇ ਅਜਿਹੇ ਗੁਰਮੁਖ ਗੁਰਸਿੱਖ ਜਿਹੜੇ ਦਰਗਾਹ 'ਚ ਪਹਿਨਾਏ ਜਾਂਦੇ, ਸਨਮਾਨੇ ਜਾਂਦੇ ਨੇ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਗਲ ਨਾਲ ਲਗਾ ਲੈਂਦਾ, ਆਪਣੇ ਵਿੱਚ ਲਿਵਲੀਨ ਕਰ ਲੈਂਦਾ ਹੈ।
ਜੋ ਗੁਰਮੁਖ ਨਾਮ ਧਿਆਏਂਦੇ ਤਿਨ ਦਰਸਨ ਦੀਜੈ।
ਜਿੱਥੇ ਗੁਰਸਿੱਖਾਂ ਦੀ ਵਡਿਆਈ ਕੀਤੀ, ਉੱਥੇ ਵਾਹਿਗੁਰੂ ਜੀ ਦੇ ਦਰ 'ਤੇ ਇੱਕ ਅਰਦਾਸ ਕੀਤੀ, ਹੈ ਵਾਹਿਗੁਰੂ ਜੀ ਜਿਹੜੇ ਗੁਰੂ ਦੇ ਰਾਹੀਂ ਤੁਹਾਡਾ ਸਿਮਰਨ ਕਰਦੇ ਨੇ, ਕਿਰਪਾ ਕਰਕੇ ਮੈਨੂੰ ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ੋ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ। ਜਿਨ੍ਹਾਂ ਦੇ ਦਰਸ਼ਨ ਦੀਦਾਰ ਕੀਤਿਆਂ ਹਿਰਦੇ 'ਚੋਂ ਦੁਰਮਤ ਮਿੱਟ ਜਾਏ, ਜਿਨ੍ਹਾਂ ਕੋਲ ਬੈਠ ਕੇ ਸਾਨੂੰ ਵਾਹਿਗੁਰੂ ਜੀ ਦੀ ਗੱਲ ਯਾਦ ਆਏ। ਹਰ ਰੋਜ਼ ਆਪਾਂ ਅਰਦਾਸ ਕਰਦੇ ਕਿ ਸਹੀ ਪਿਆਰਿਆਂ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਏ। ਇਸ ਕਰਕੇ ਇੱਥੇ ਬਚਨ ਕਿਹਾ, ਵਾਹਿਗੁਰੂ ਜੀ ਜਿਹੜੇ ਗੁਰੂ ਰਾਹੀਂ ਤੁਹਾਡਾ ਸਿਮਰਨ ਕਰਦੇ ਨੇ, ਕਿਰਪਾ ਕਰਕੇ ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ੋ, ਉਹਨਾਂ ਦੀ ਸੰਗਤ ਬਖਸ਼ੋ ਜੀ।
ਹਮ ਤਿਨਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ।
ਹੇ ਵਾਹਿਗੁਰੂ ਜੀ, ਮੈਂ ਉਹਨਾਂ ਦੇ ਚਰਨ ਪਖਾਲਦਾ ਹਾਂ, ਧੋਂਦਾ ਹਾਂ ਉਹਨਾਂ ਦੀ ਧੂੜ। ਧੂੜ ਦਾ ਅਰਥ ਇਹ ਹੈ ਇੱਥੇ ਕਿ ਉਹਨਾਂ ਦੇ ਬਚਨਾਂ ਨੂੰ ਮੈਂ ਆਪਣੇ ਹਿਰਦੇ 'ਚ ਵਸਾਉਂਦਾ ਹਾਂ, ਨਿਮਰਤਾ ਨਾਲ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਜੋ ਬਚਨ ਨੇ, ਉਹਨਾਂ ਦੇ ਜੋ ਗੁਣ ਨੇ, ਉਹਨਾਂ ਨੂੰ ਆਪਣੇ ਹਿਰਦੇ 'ਚ ਮੈਂ ਵਸਾਉਂਦਾ ਹਾਂ।
ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ।
ਜਿੱਥੇ ਗੱਲ ਗੁਰੂ ਦੀ ਕੀਤੀ ਹੈ, ਜਿੱਥੇ ਗੱਲ ਗੁਰੂ ਦੇ ਦਰ 'ਤੇ ਆ ਕੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਿਆਂ ਦੀ ਕੀਤੀ ਕਿ ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ੋ, ਮੈਂ ਉਹਨਾਂ ਦੀ ਸੇਵਾ ਕਰਾਂ, ਹੁਣ ਉਹਨਾਂ ਦਾ ਵੀ ਜ਼ਿਕਰ ਸਤਿਗੁਰੂ ਜੀ ਨੇ ਕੀਤਾ, ਜਿਹੜੇ ਦੁਨੀਆਂ ਦੇ ਭੋਗ ਵਿਲਾਸਾਂ 'ਚ ਪੈ ਗਏ, ਐਸੋ ਇਸਰਤ 'ਚ ਪੈ ਗਏ, ਨਸ਼ਿਆਂ ਵਿੱਚ ਪੈ ਗਏ, ਜਿਹੜੇ ਕੇਵਲ ਤਾਂ ਜ਼ਿੰਦਗੀ 'ਚ ਨਸ਼ਿਆਂ ਨੂੰ ਪੀਣਾ ਹੀ ਆਪਣੀ ਸ਼ਾਨ ਸਮਝਦੇ ਨੇ। ਸਾਹਿਬ ਜੀ ਕਹਿੰਦੇ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਪਾਨ ਸੁਪਾਰੀ ਖਾਤੀਆਂ ਦਾ ਅਰਥ ਕਿ ਪਾਨਾਂ ਖਾਣੀਆਂ, ਬੀੜੀਆਂ ਪੀਣੀਆਂ, ਨਸ਼ੇ ਕਰਨੇ, ਇਵੇਂ ਕਹਿ ਲਓ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਪੈ ਗਏ ਨੇ ਇਸ ਜ਼ਿੰਦਗੀ ਦੇ ਅੰਦਰ।
ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ।
ਵਾਹਿਗੁਰੂ ਜੀ ਨੇ ਜਿਹੜਾ ਸਰੀਰ ਦਿੱਤਾ ਬੜਾ ਦੁਰਲੱਭ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹਨੂੰ ਹਰਿਮੰਦਰ ਕਿਹਾ, ਹਰਿਮੰਦਰ ਇਹੋ ਸਰੀਰ ਹੈ, ਇਹ ਹਰਿਮੰਦਰ ਹੈ। ਹੁਣ ਇੰਨਾ ਮਹਾਨ ਸਰੀਰ ਪਰਮਾਤਮਾ ਨੇ ਦਿੱਤਾ ਅਤੇ ਕੋਈ ਇਹਦੇ 'ਚ ਸ਼ਰਾਬ ਹੀ ਪਾਈ ਜਾਏ, ਉਹ ਵਾਹਿਗੁਰੂ ਜੀ ਦੇ ਦਰ 'ਤੇ ਚੰਗਾ ਗਿਣਿਆ ਜਾਏਗਾ? ਰੱਬ ਦੀ ਦਿੱਤੀ ਹੋਈ ਇਸ ਵਡਮੁੱਲੀ ਦਾਤ ਨੂੰ ਪ੍ਰਾਪਤ ਕਰਕੇ ਕੋਈ ਸਿਗਟਾਂ ਦਾ ਧੂੰਆਂ ਹੀ ਅੰਦਰ ਭੇਜੀ ਜਾਏ, ਕੋਈ ਸਰੀਰ ਨੂੰ ਨਸ਼ਿਆਂ ਸੀ ਗਾਲੀ ਚੱਲਿਆ ਜਾਏ? ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਖਾਣੀ ਬਾਣੀ ਜੁਗ ਚਾਰ ਲੱਖ ਚੁਰਾਸੀ ਜੂਨ ਉਪਾਈ। ਰੱਬ ਨੇ ਚਾਰ ਖਾਣੀਆਂ ਚਾਰ ਬਾਣੀਆਂ ਬਣਾ ਕੇ, 84 ਲੱਖ ਜੂਨਾਂ ਬਣਾ ਕੇ, ਉੱਤਮ ਜੋਨ ਵਿਖਾਣੀਏ, ਮਾਨ ਜੋਨ ਦੁਲੰਬ ਦਿਖਾਈ, ਸਭ ਜੋਨੀ ਕਰ ਵਸ ਕਰ, ਮਾਨਸ ਨੂੰ ਦਿੱਤੀ ਵਡਿਆਈ। ਉੱਤਮ ਜੋਨ ਮਨੁੱਖਾਂ ਦੇ ਹੀ ਬਣਾਈ ਹੈ ਅਤੇ ਬਾਕੀ ਸਾਰੀਆਂ ਜੋਨਾਂ ਇਹਦੇ ਅਧੀਨ ਕਰ ਦਿੱਤੀਆਂ। ਪਰ ਮਾਨ ਯੋਗ ਭਾਈ ਸਾਹਿਬ ਜੀ ਕਹਿੰਦੇ, ਜਦੋਂ ਮੈਂ ਦੇਖਦਾ ਨਾ ਦੁਨੀਆਂ 'ਚ ਨਜ਼ਰ ਮਾਰ ਕੇ, ਬਹੁਤੇ ਲੋਕਾਂ ਨੂੰ ਇਸ ਸਰੀਰ ਦੀ ਉੱਤਮਤਾ ਦਾ ਪਤਾ ਹੀ ਨਹੀਂ ਹੈ। ਬਹੁਤੇ ਮਾਨਸ ਜਗਤ ਵਿੱਚ ਪਰਾਧੀਨ ਕੇ ਸਮਝਣ ਆਈ, ਉਹ ਪਰਾਧੀਨ ਹੋ ਗਏ, ਕੋਈ ਪਸ਼ੂਆਂ ਦਾ ਗੁਲਾਮ, ਕੋਈ ਮਨੁੱਖਾਂ ਦਾ ਗੁਲਾਮ, ਕੋਈ ਔਗਣਾਂ ਦਾ ਗੁਲਾਮ। ਪਰ ਇਹਨਾਂ 'ਚੋਂ ਇੱਕ ਉਹ ਸ਼੍ਰੇਣੀ, ਤਿਸ ਮੈਂ ਸੋ ਅਧੀਨ ਜੋ ਮੰਦੀ ਕੰਮੀ ਜਨਮ ਗਵਾਈ, ਇਹਨਾਂ 'ਚੋਂ ਇੱਕ ਉਹ ਸ਼੍ਰੇਣੀ ਜਿਹੜੀ ਔਗਣਾਂ ਮਗਰ, ਵਿਕਾਰਾਂ ਮਗਰ, ਨਸ਼ਿਆਂ ਮਗਰ ਲੱਗ ਗਈ ਹੈ। ਦੇਖੋ ਸਰੀਰ ਕਿੰਨਾ ਮਹਾਨ ਹੈ, ਬੰਦਾ ਨਸ਼ਾ ਹੀ ਪੀ ਕੇ ਕਹੇ ਜੀ ਮੈਂ ਬੜਾ ਮਹਾਨ ਆਪਣੇ ਆਪ ਨੂੰ, ਕਿੰਨੀ ਔਗਣਾਂ ਦੀ ਗੱਲ ਹੈ। ਇੱਕ ਤਾਂ ਘਰ ਬਰਬਾਦ ਕਰਦੇ ਨੇ ਨਸ਼ਿਆਂ 'ਚ ਜੁੜ ਕੇ, ਧਨ ਬਰਬਾਦ ਕਰਦੇ ਨੇ, ਇੱਜ਼ਤ ਬਰਬਾਦ ਕਰਦੇ ਨੇ, ਪਰ ਨਸ਼ੇ ਪੀਣ ਨੂੰ ਵੀ ਬੰਦਾ ਆਪਣੀ ਇੱਜ਼ਤ ਸਮਝਣ ਲੱਗ ਪਿਆ। ਇਸ ਕਰਕੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ 'ਚ ਬੀੜੀਆਂ ਪਾਨਾਂ ਪੀਂਦੀਆਂ, ਹੋਰ ਨਸ਼ੇ ਕਰਦਿਆਂ ਜ਼ਿੰਦਗੀ ਬਤੀਤ ਕਰ ਦਿੱਤੀ ਅਤੇ ਕਦੀ ਵਾਹਿਗੁਰੂ ਜੀ ਨੂੰ ਯਾਦ ਨਹੀਂ ਨਾ ਕੀਤਾ, ਜਮ ਪਕੜ ਚਲਾਈਆਂ, ਜਮ ਉਹਨਾਂ ਨੂੰ ਪਕੜ ਲੈਂਦੇ ਨੇ, ਜਮ ਮਰਨ ਤੋਂ ਬਾਅਦ ਤਾਂ ਘਿਰਦੇ ਜੀਉਂਦੇ ਜੀ ਉਹਨਾਂ ਨੂੰ, ਜਿਹੜੇ ਜਮ ਚੰਬੜੇ ਹੁੰਦੇ ਉਹਨਾਂ ਤੋਂ ਕੋਈ ਨਹੀਂ ਛੁਡਾ ਸਕਦਾ। ਨਸ਼ਾ ਪੀ ਜਾਓਗੇ ਸਰੀਰ ਗਲ ਜਾਏਗਾ, ਗਿੱਡਣੀਆਂ ਗਲ ਜਾਣਗੀਆਂ, ਜਿਗਰ ਗਲ ਜਾਏਗਾ, ਸਾਰਾ ਸਰੀਰ ਜਿਹੜਾ ਉਹ ਵਿਅਸਤ ਹੋ ਜਾਏਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਜੀਉਂਦੇ ਜੀ ਵੀ ਅਤੇ ਜ਼ਿੰਦਗੀ ਤੋਂ ਬਾਅਦ ਵੀ ਜੰਮ ਪਕੜ ਕੇ ਲੈ ਜਾਂਦਾ ਹੈ।
ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ।
ਪਰ ਉਹ ਵਡਭਾਗੀ ਨੇ ਪ੍ਰਾਣੀ ਜਿਨ੍ਹਾਂ ਨੇ ਗੁਰੂ ਰਾਹੀਂ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਅਤੇ ਹਿਰਦੇ 'ਚ ਵਾਹਿਗੁਰੂ ਜੀ ਦੇ ਨਾਮ ਨੂੰ ਵਸਾ ਲਿਆ।
ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ।
ਉਹ ਜਿਹੜੇ ਗੁਰੂ ਕੇ ਪਿਆਰੇ ਸਿੱਖ ਸਦਾ ਵਾਹਿਗੁਰੂ ਜੀ ਨੂੰ ਹਿਰਦੇ 'ਚ ਧਾਰਨ ਕਰੀ ਰੱਖਦੇ ਨੇ, ਜਮ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜਮ ਦੂਤ ਨੇ ਨੇੜੇ ਤਾਂ ਕੀ ਆਉਣਾ, ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ। भाई गुरदास जी ने एक बचन लिखे, जैसे किरतास गर जात जल बूंद परे किरत सनमंद जल मदे सावधान है। किरतास कहिंदे कागज़ नूं, कागज़ दे उपर एक दो बूंदा पानी दीआं पाओ गल जांदा है, पर कागज़ नूं घिओ नाल लबेड़ के फिर पानी च पाओ, फिर पानी दा असर नहीं हुंदा उहदे ते। जैसे कोट तूल भार तनक चिनक जरै तेल मदे बाती विद्यमान है। करोड़ा मन रूह होए ना उहदे च थोड़ी जी अग रख दिओ, वह अग रूह नूं साड़ देवेगी, पर थोड़ा जिहा रूह लै के उहदी घुट के बत्ती बनाओ, उहनूं फिर दीवे च रखो, तेल पाओ, फिर अग लगाओ, वह चानण देवेगा, बत्ती नहीं सड़ेगी तेल सड़ेगा, जिन्ना चिर तेल है बत्ती नहीं सड़ेगी, चानण देवेगी। जैसे लोह बूढ़ जात सलल में डारत ही काष्ट प्रसंग गंग सागर न मन है। भाई साहब कहिंदे लोहे का टुकड़ा लै लो झट डुब जाएगा पानी च, पर उस लोहे के टुकड़े को लकड़ी नाल जोड़ दो, बेड़ी बना लो, वो आप तो तरदी होरना भी तार दिंदी ना, उन्हों समुद्र दियां गहराइयां दा ना जमुना दियां लहरां दा कोई असर नहीं। कहणगे तैसे जमकाल ब्याल सगल संसार ग्रस है। जमकाल बड़ा डरावना है, सारे संसार नू ग्रसी जा रहे हैं, पर सतगुर भेट दासान दासान है। जे किते गुरु चरणा नाल सांझ बन जाए जम भी दास बन जांदा है। ये जम दूत जिहड़े ने हाथ जोड़ के खड़े हो जांदे कि साडे धन पा गए, इहो जिहे प्राणी दे दर्शन दीदार होए ने। इस करके साहब जी कहिंदे ने जिहड़े रब दे प्यार वाले ने जम उहनां दे नेड़े नहीं आ सकदा, जम तो दूर ही भज जांदा उन्होंने कोलों। साहब जी ने एक बचन लिखिया है श्री गुरु ग्रंथ साहब जी जी, अफरियो जम मारिया न जाई, गुर के बचन है नेड़ न आई। शब्द सुने तो दूरों भागे मत मारे हर जियो वे प्रवाह है। जम बड़ा अफरिया होया, बड़ा बलवान, इहनूं कोई नहीं मार सकता, वड्डे वड्डे आए कोई मार नहीं सके, लेकिन जे गुरु के शब्द नाल सांझ बन जाए ना फिर दूरों ही भज जांदा है। मत मारे हर जियो वे प्रवाह है, फिर साडा मालक जो वड्डा होएगा जिसका साहेब डाढ़ा होए तिसनों मार ना सके कोई। इस करके साहब जी कहिंदे जम नेड़े नहीं आ सकदा गुरसिखां दे।
हर का नाम निदान है कोई गुरमुख जाने।
निदान कहिंदे खजाने नूं, भई वाहिगुरु जी का नाम एक महान खजाना है, किन्ना कु खजाना। गुरदेव कहिंदे सर्व निदान मैं हर नाम निदान, सारिया खजानिया चो महान खजाना है वाहिगुरु जी का नाम। पर इस गल का पता किसी विरले नूं लगदा जिहड़े गुरु की मत दा धारणी बनता है, नहीं तो देखो वाहिगुरु राम जां होर तरीके नाल परमात्मा नूं सारे याद करते हैं, पर जिन्हां नूं इहदी वडियाई का पता लग गया ना, उन्होंने पता लग गया कि सारे खजाने साडे कोल आ गए ने, सब भुखां मिट जांदियां उन्हां दियां जदों नाम नाल सांझ बनती है, पर कोई विरला गुरमुख इस दी वडियाई नूं जाणदा है।
नानक जिन सतगुर भेटिया रंग रलिया माणै।
सतगुरु गुरु रामदास जी महाराज कह रहे ने कि जिन्हां ने गुरु दे दर्शन भेटे ने, गुरु दे दीदार कीते ने, रंग रंग दे गगे नूं सिहारी है, वह वाहिगुरु जी दे रंग विच वाहिगुरु जी दे प्यार च जुड़ के रलियां माणदे ने, जिंदगी दा सुख माणदे ने, आनंद माणदे ने। देखो असीं भी सारे अपनी जिंदगी नूं देखिए ना, अनेकां चिंतावां अनेकां फिकर अनेकां दुख सानूं चंबड़े होए ने। मनुख सारी सृष्टि दा सरदार है, ते सब तो ज़्यादा चिंतित मनुखी है। पशुआं नूं इन्नी चिंता नहीं है, पशुआं दे इन्ने झगड़े नहीं है, पशु इन्ने कल कलेश नहीं विचर रहे, लेकिन सब तो ज़्यादा कल कलेश कभी पशु को डिप्रैशन च गया, स्ट्रैस च गया, ये मनुख है जिहदे लई मैंटली हस्पताल खुले हुए ने। इस करके साहब जी कहिंदे ने कि जिहड़ा वाहिगुरु जी दे रंग विच जुड़ जांदा है वह जिंदगी दीआं रलियां माणदा है, जिंदगी दा आनंद वह माणदा है, ते वाहिगुरु जी दे रंग च वह जुड़दा है जिहड़ा गुरु दे रंग च जुड़दा है, जिन्हें गुरु दे दर्शन दीदार कीते, गुरु दे चरण परसे ने।
सतगुर दाता आखिया तुस करे पसाओ।
कोई गुरु दाता है, गुरु सारियां वस्तुआं दा दाता है, गुरु जी दा दाता है, ते जदों गुरु कोल आउंदे ना तुस दा अर्थ है त्रुट के, साडे ते बख्शिश करदा रहमत करदा, पसाओ दा अर्थ प्रसाद करदा साडे ते। सतगुरु दी सब तो वड्डी कृपा की है साडे ते। गुरु का एक बचन पढ़ते, लख खुशियां पातशाहियां जे सतगुर नदर करे, निमख एक हर नाम दे मेरा मन तन शीतल होए। गुरु सानू नाम दी दात दिंदा है, इवें कह लो कि गुरु जदों त्रुटदा है ना, गुरु का इतिहास पढ़ो ना, सतगुरु जी जदों त्रुटदे कहना जा सिखा तेनू करतार चेता वे। इस करके गुरु ये पसाओ करदा है, बख्शिश करदा है, प्रसाद दिंदा है कि गुरु सानू वाहिगुरु जी दे प्यार विच जोड़ दिंदे हन।
हाँ गुरु विटो सदवारिया जिन दित्तड़ा ना।
मैं अपने सतगुरु जी तो सदा वारने जाना, जिस सतगुरु जी ने ਮੈਨੂੰ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਦਿੱਤੀ ਹੈ। ਸਤਿਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ, ਆਪਣੇ ਸਤਿਗੁਰ ਕਹਿ ਬਲਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜੀ ਦੀ ਕਿਰਪਾ ਸਦਕਾ ਮੇਰੀ ਜ਼ਿੰਦਗੀ 'ਚ ਸਿੱਧੀ ਵੀ ਸੁੱਖ ਬਣ ਗਿਆ, ਆਨੰਦ ਬਣ ਗਿਆ ਮੇਰੇ ਘਰ 'ਚ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ।
ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ।
ਸਤਿਗੁਰੂ ਜੀ ਧੰਨ ਧੰਨ ਹਨ ਅਤੇ ਗੁਰੂ ਸਾਹਿਬ ਜੀ ਦੀ ਵਡਿਆਈ ਹੈ, ਗੁਰੂ ਮਹਾਨ ਹੈ, ਗੁਰੂ ਤੋਂ ਮੈਂ ਕੁਰਬਾਨ ਜਾਂਦਾ ਜਿਸ ਸਤਿਗੁਰੂ ਜੀ ਨੇ ਮੈਨੂੰ ਵਾਹਿਗੁਰੂ ਜੀ ਦਾ ਸੁਨੇਹਾ ਦਿੱਤਾ, ਵਾਹਿਗੁਰੂ ਜੀ ਦਾ ਉਪਦੇਸ਼ ਦਿੱਤਾ ਹੈ।
ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ।
ਮੈਂ ਆਪਣੇ ਸਤਿਗੁਰੂ ਜੀ ਦੇ ਦੀਦਾਰ ਕਰ ਕਰਕੇ ਪ੍ਰਸੰਨ ਹੋ ਰਿਹਾ। ਗੁਰਦੇਹਾ ਦਾ ਅਰਥ ਕਿ ਗੁਰੂ ਕੀ ਸ਼ਖਸੀਅਤ, ਗੁਰੂ ਕੀ ਹਸਤੀ, ਗੁਰੂ ਦੇ ਸਰੂਪ ਦੇ ਦੀਦਾਰ ਕਰਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਮੈਂ ਅੰਦਰੋਂ ਵਿਕਸ ਰਿਹਾ ਹਾਂ।
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ।
ਸਤਿਗੁਰੂ ਜੀ ਦੀ ਜਿਹੜੀ ਰਸਨਾ ਹੈ ਉਹ ਅੰਮ੍ਰਿਤ ਵਰਗੇ ਬਚਨ ਬੋਲਦੀ ਹੈ। ਗੁਆ ਵਾਹਿਗੁਰੂ ਸਤਿਗੁਰੂ ਜੀ ਦੀ ਰਸਨਾ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਸੁਹਾਵਣੀ ਹੋ ਗਈ ਅਤੇ ਨਾਮ ਮੁੱਖ ਤੋਂ ਉਚਾਰਨ ਕਰਦੀ ਹੈ।
ਜਿਨ ਸੁਣ ਸਿੱਖਾਂ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ।
ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਕੀ ਰਸਨਾ ਤੋਂ ਅੰਮ੍ਰਿਤ ਬਚਨ ਸੁਣ ਕੇ ਮੰਨੇ ਉਹਨਾਂ ਗੁਰਸਿੱਖਾਂ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ।
ਹਰ ਕਾ ਮਾਰਗ ਆਖੀਐ ਕਾਹੋ ਕਿਤ ਬਿਦ ਜਾਈਐ।
ਇਹ ਵਾਹਿਗੁਰੂ ਜੀ ਦਾ ਜਿਹੜਾ ਮਾਰਗ ਹੈ ਪਰਮਾਤਮਾ ਨਾਲ ਜੁੜਨ ਦਾ, ਦੱਸੋ ਕਿਵੇਂ ਉਸ ਮਾਰਗ 'ਤੇ ਚੱਲਿਆ ਜਾ ਸਕਦਾ, ਕਿਵੇਂ ਉਸ ਮਾਰਗ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਵਾਹਿਗੁਰੂ ਜੀ ਦਾ ਜੋ ਨਾਮ ਹੈ ਨਾ, ਇਸ ਨਾਮ ਨੂੰ ਹੀ ਆਪਾਂ ਜ਼ਿੰਦਗੀ 'ਚ ਆਪਣਾ ਖਰਚ ਪੱਲੇ ਬੰਨਣਾ ਹੈ, ਪਰ ਇਹ ਖਰਚ ਸਾਨੂੰ ਗੁਰੂ ਪਾਸੋਂ ਮਿਲੇਗਾ। ਨਾਮ ਹੀ ਸਾਡੀ ਜ਼ਿੰਦਗੀ ਦਾ ਤੋਸਾ ਹੈ, ਧਨ ਹੈ, ਖਰਚ ਹੈ।
ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾਹ ਵਡਦਾਨੇ।
ਜਿਨ੍ਹਾਂ ਨੇ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਨਾ, ਉਹ ਸਭ ਤੋਂ ਮਹਾਨ ਸ਼ਾਹੂਕਾਰ ਨੇ, ਵੱਡੇ ਦਾਤੇ ਨੇ, ਵੱਡੇ ਸਿਆਣੇ ਨੇ। ਗੁਰਬਾਣੀ ਕਹਿੰਦੀ ਹੈ ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਉਹੀ ਧਨਵਾਨ ਹਨ, ਉਹੀ ਜ਼ਿੰਦਗੀ ਅੰਦਰ ਇੱਜ਼ਤ ਵਾਲੇ ਹਨ।
ਓ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਨੇ।
ਮੈਂ ਆਪਣੇ ਸਤਿਗੁਰੂ ਜੀ ਤੋਂ ਸਦਾ ਵਾਰਨੇ ਜਾਂਦਾ ਹਾਂ ਅਤੇ ਗੁਰੂ ਦੇ ਬਚਨਾਂ ਵਿੱਚ ਜੁੜ ਕੇ ਵਾਹਿਗੁਰੂ ਜੀ ਵਿੱਚ ਸਮਾ ਗਿਆ ਹਾਂ ਮੈਂ।
ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ।
ਅਖੀਰ 'ਤੇ ਗੁਰਦੇਵ ਕਹਿੰਦੇ ਵਾਹਿਗੁਰੂ ਜੀ ਤੁਸੀਂ ਹੀ ਸਾਡੇ ਮਾਲਕ ਹੋ, ਠਾਕੁਰ ਹੋ, ਮੀਰਾਦਰ ਤੁਸੀਂ ਸਾਡੇ ਸਾਹਿਬ ਹੋ ਜੀ, ਸਵਾਮੀ ਹੋ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਵਾਹਿਗੁਰੂ ਜੀ ਜੇ ਤੁਹਾਡੀ ਰਹਿਮਤ ਹੋ ਜਾਏ ਨਾ ਤਾਂ ਹੀ ਅਸੀਂ ਤੁਹਾਡੀ ਬੰਦਗੀ ਜੁੜ ਸਕਦੇ ਹਾਂ ਅਤੇ ਜੋ ਵੀ ਆਪਾਂ ਕਰਮ ਕਰਦੇ ਹਾਂ, ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ ਜਾਂ ਹੋਰ ਵੀ ਜੋ ਕਰਮ ਕਰਦੇ ਹਾਂ, ਜੋ ਵਾਹਿਗੁਰੂ ਜੀ ਨੂੰ ਪ੍ਰਵਾਨ ਹੋਏਗਾ ਉਹ ਬੰਦਗੀ ਗਿਣੀ ਜਾਏਗੀ। ਇਵੇਂ ਕਹਿ ਲਓ ਕਿ ਉਹੀ ਕਰਮ ਲੇਖੇ ਲੱਗਣਾ ਜੋ ਪਰਮਾਤਮਾ ਨੂੰ ਪ੍ਰਵਾਨ ਹੋਵੇ। ਇਸ ਕਰਕੇ ਸਾਹਿਬ ਜੀ ਕਹਿੰਦੇ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਵਾਹਿਗੁਰੂ ਜੀ ਜੋ ਗੱਲ ਤੁਹਾਨੂੰ ਚੰਗੀ ਲੱਗਦੀ ਉਹ ਬੰਦਗੀ ਹੈ, ਤੁਸੀਂ ਗੁਣਾਂ ਦੇ ਸਮੁੰਦਰ ਹੋ, ਗਹਿਰ ਗੰਭੀਰ ਹੋ ਜੀ।
ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ।
ਉਹ ਵਾਹਿਗੁਰੂ ਜੀ ਨੂੰ ਜਦੋਂ ਆਪਾਂ ਦੇਖਦੇ ਹਾਂ ਆਪੇ ਹਰ ਇੱਕ ਰੰਗ ਹੈ, ਇੱਕ ਰੰਗ ਦਾ ਅਰਥ ਹੈ ਕਿ ਨਿਰਗੁਣ ਸਰੂਪ 'ਚ ਇਕੱਲਾ ਵਾਹਿਗੁਰੂ ਜੀ ਬੈਠਾ ਹੋਇਆ, ਪਰ ਆਪੇ ਬਹੁਰੰਗੀ, ਬਹੁਰੰਗੀ ਦਾ ਅਰਥ ਕਿ ਜਿੰਨੇ ਆ ਰੰਗ ਸਾਨੂੰ ਨਜ਼ਰ ਆ ਰਹੇ ਨੇ। ਸਰਗੁਣ ਸਰੂਪ 'ਚ ਆਪਾਂ ਦੇਖਦੇ ਹਾਂ, ਗੁਰੂ ਕੇ ਬਚਨ ਪੜ੍ਹਦੇ, ਸਹਿਸਤਮ ਨੈਣ ਨੈਣ ਹੈ ਤੁਹੇ ਕੋ ਸਹਿਸ ਮੂਰਤ ਨਾ ਏਕ ਤੋਹੀ। ਵਾਹਿਗੁਰੂ ਜੀ ਤੁਹਾਡੇ ਹਜ਼ਾਰਾਂ ਹੀ ਨੇਤਰ, ਹਜ਼ਾਰਾਂ ਹੀ ਸਰੂਪ, ਹਜ਼ਾਰਾਂ ਹੀ ਪੈਰ ਜਦੋਂ ਆਪਾਂ ਦੁਨੀਆਂ 'ਚ ਦੇਖਦੇ ਹਾਂ, ਪਰ ਤੁਹਾਡੇ ਨਿਰਗੁਣ ਸਰੂਪ 'ਚ ਤੁਹਾਡਾ ਕੋਈ ਵੀ ਨੇਤਰ ਨਹੀਂ ਹੈ। ਇਸ ਕਰਕੇ ਜਦੋਂ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਦੇਖਦੇ ਇਕੱਲਾ ਆਪਣੇ ਰੰਗ 'ਚ ਜੁੜਿਆ ਹੋਇਆ, ਪਰ ਆਪੇ ਬਹੁਰੰਗੀ, ਆਪੇ ਹੀ ਉਹ ਬਹੁ ਰੰਗਾਂ 'ਚ ਪਸਰਿਆ ਹੋਇਆ, ਸੰਸਾਰੀ ਜੀਵਾਂ 'ਚ ਬੈਠਾ ਹੋਇਆ ਹੈ।
ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਸਾਹਿਬ ਕਹਿੰਦੇ ਹੈ ਵਾਹਿਗੁਰੂ ਜੀਓ ਜਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਉਹੀ ਗੱਲ ਪ੍ਰਵਾਨ ਹੈ। ਇਸ ਕਰਕੇ ਸਾਹਿਬ ਜੀ ਨੇ ਗੁਰੂ ਦੀ ਮਹਿਮਾ ਗਾਇਨ ਕਰਕੇ, ਗੁਰਸਿੱਖਾਂ ਦੀ ਮਹਿਮਾ ਗਾਇਨ ਕਰਕੇ ਅਖੀਰ 'ਤੇ ਅਰਦਾਸ ਕਰਨ ਦੀ ਸਾਨੂੰ ਪ੍ਰੇਰਣਾ ਕੀਤੀ ਕਿ ਵਾਹਿਗੁਰੂ ਜੀ ਸਾਰੇ ਰੰਗਾਂ 'ਚ ਪਸਰਿਆ ਹੋਇਆ, ਅਰਦਾਸ ਕਰੀਏ ਕਿ ਵਾਹਿਗੁਰੂ ਜੀ ਜੋ ਗੱਲ ਤੁਹਾਨੂੰ ਚੰਗੀ ਉਹੀ ਪ੍ਰਵਾਨ ਹੈ, ਸਾਨੂੰ ਆਪਣੇ ਅਰਦਾਸ ਪਿਆਰ ਜੋੜੀ ਰੱਖੋ। ਆਓ ਇਹ ਪਾਵਨ ਮੁੱਖ ਵਾਕ ਦੀਆਂ ਆਖਰੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖੇ ਅੱਖੀਵਾਂ ਬਖਸ਼ ਦੇਣੀ ਜੀ। ਸਰਬੱਤ ਦਾ ਧੰਨਵਾਦ, ਪਿਆਰ ਸਹਿਤ ਸਰਵਣ ਕਰੋ ਜੀ।
ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ
ਸਾਰੀ ਗੱਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।